ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਉ ਹਰਨਾਖਸ ਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ ਮਨਮੁਖ ਭਰਮ ਭੁਲਾਇਆ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਉ ਹਰਨਾਖਸ ਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ ਮਨਮੁਖ ਭਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਨਾਈ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਨਾਈ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗਰੀਬ ਨਵਾਜ ਸਤਿਗੁਰੂ ਦੀਨ ਦੁਨੀਆਂ ਦੇ ਵਾਲੀ ਪਰਮ ਕਿਰਪਾਲੂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਲੀਏ ਕੁੱਲ ਆਲਮ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਸਰੂਪ ਜਾਹਰਾ ਜਹੂਰ ਹਾਜਰਾ ਹਜੂਰ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਕਮਲਾਂ ਪਾ ਸੁਭਾਏ ਮਾਣ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਆਪਾਂ ਗਰੀਬ ਨਵਾਜ਼ ਸਤਿਗੁਰੂ ਦੀਨ ਦੁਨੀਆਂ ਦੇ ਵਾਲੀ ਦੇ ਪਾਵਨ ਮੁਬਾਰਕ ਚਰਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸੁਭਾਏ ਮਾਣ ਹੋ ਕਰਕੇ ਇਸ ਦੀਵਾਨ ਹਾਲ ਵਿੱਚ ਪਰਸ ਰਹੇ ਹਾਂ। ਮੇਰੇ ਗਰੀਬ ਨਵਾਜ਼ ਮਹਾਰਾਜ ਜੀ ਨੇ ਜੋ ਅੱਜ ਕਿਰਪਾ ਜੋ ਰਹਿਮਤ ਅੱਜ ਦੇ ਦਿਹਾੜੇ ਸਾਡੇ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਦਿਆਲਤਾ ਕਰਕੇ ਜੋ ਪਾਵਨ ਪਵਿੱਤਰ ਹੁਕਮਨਾਮੇ ਸਾਹਿਬ ਬਖਸ਼ਿਸ਼ ਕੀਤੇ ਹਨ ਉਹਨਾਂ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਇਸ ਤੋਂ ਪਹਿਲਾਂ ਆਪ ਗੁਰਮੁਖ ਪਿਆਰੇ ਰਾਗੀ ਸਿੰਘਾਂ ਦੀ ਪਾਵਨ ਰਸਨਾ ਪਾਸੋਂ ਗੁਰਬਾਣੀ ਦੇ ਮਨੋਹਰ ਕੀਰਤਨ ਸਰਵਣ ਕਰ ਰਹੇ ਸੀ। ਜੋ ਅੱਜ ਦੇ ਦਿਹਾੜੇ ਸਤਿਗੁਰੂ ਸਾਹਿਬ ਜੀ ਨੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕੀਤੇ ਹਨ ਇਸ ਹੁਕਮਨਾਮੇ ਸਾਹਿਬ ਜੀ ਦੀ ਉਥਾਨਕਾ ਮਹਾਂਪੁਰਖਾਂ ਨੇ ਵਿਦਵਾਨਾਂ ਨੇ ਇਸ ਤਰੀਕੇ ਦੇ ਨਾਲ ਪੜ੍ਹਾਈ ਹੈ ਕਿ ਅਕਬਰ ਬਾਦਸ਼ਾਹ ਦੇ ਪਾਸ ਇੱਕ ਵਜ਼ੀਰ ਹੈ ਜਿਹਦਾ ਨਾਮ ਹੈ ਬੀਰਬਲ। ਜਿਸ ਦੀ ਚਤਰਾਈ ਦੇ ਕਿੱਸੇ ਸਾਰੇ ਸੰਸਾਰ ਵਿੱਚ ਮਸ਼ਹੂਰ ਹਨ, ਉਹਦੀ ਕਿਸੇ ਬਾਤ ਤੋਂ ਉਹਦੇ ਗੁਣਾਂ ਤੋਂ ਖੁਸ਼ ਹੋ ਕਰਕੇ ਅਕਬਰ ਬਾਦਸ਼ਾਹ ਨੇ ਉਸ ਬੀਰਬਲ ਦੇ ਤਾਂ ਹੀ ਇਹ ਕਿਹਾ ਕਿ ਜਿੰਨੀ ਵੀ ਬ੍ਰਾਹਮਣ ਬਰਾਦਰੀ ਹੈ, ਜਿੰਨੀ ਵੀ ਉਹ ਸਾਰਿਆਂ ਦੇ ਪਾਸੋਂ ਤੂੰ ਇੱਕ ਇੱਕ ਰੁਪਈਆ ਪਰ ਬੋਧੀ ਗਰਾਉਣਾ ਕਰ। ਜਦੋਂ ਐਸਾ ਹੁਕਮ ਹੋਇਆ, ਇਹ ਚਾਹ ਦੇ ਵਿੱਚ ਉਹ ਇੱਕ ਇੱਕ ਰੁਪਈਆ ਸਾਰਿਆਂ ਦੇ ਪਾਸੋਂ ਅਗਰਾਉਂਦਾ, ਉਹ ਟੈਕਸ ਲੈਂਦਾ, ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਪਹੁੰਚਿਆ ਹੈ। ਇੱਥੇ ਆਉਣ ਕਰਕੇ ਵੱਸਦੀਆਂ ਸਿੱਖ ਸੰਗਤਾਂ ਦੇ ਤਾਂ ਹੀ ਇਹਨੇ ਕਿਹਾ ਕਿ ਜਿੰਨੇ ਵੀ ਬਾਹਮਣ ਜਾਤੀ ਦੇ ਜਾਂ ਛੱਤਰੀ ਜਾਤੀ ਦੇ ਹਨ, ਸਾਰੇ ਹੀ ਪਰ ਬੋਧੀ ਇੱਕ ਇੱਕ ਰੁਪਈਆ ਲਿਆ ਕਰਕੇ ਅਤੇ ਮੇਰੀ ਭੇਟਾ ਕਰੋ। ਸਿੱਖਾਂ ਨੇ ਬੇਨਤੀ ਕੀਤੀ, ਕਹਿਣ ਲੱਗੇ ਤੁਸੀਂ ਵਜ਼ੀਰ ਹੋ, ਸਿਆਣੇ ਹੋ, ਅਸੀਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ ਰਹਿੰਦੇ ਹਾਂ, ਗੁਰੂ ਘਰ ਦੀ ਕਾਰ ਸੇਵਾ ਕਰਦੇ ਹਾਂ, ਅਸੀਂ ਤਾਂ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਅਤੇ ਗੁਜ਼ਾਰਾ ਕਰਦੇ ਹਾਂ। ਇੱਥੇ ਸਤਿਗੁਰੂ ਸਾਹਿਬ ਜੀ ਨੇ ਸਾਰਿਆਂ ਵਾਸਤੇ ਇਹ ਲੰਗਰ ਚਲਾਏ ਹੋਏ ਹਨ। ਨਾਲ ਹੁਕਮ ਹੈ, ਪਹਿਲੇ ਪੰਗਤ ਪਾਸੇ ਸੰਗਤ, ਵੀ ਪਹਿਲਾਂ ਪੰਗਤ ਵਿੱਚੋਂ ਆਣ ਕਰਕੇ ਪ੍ਰਸ਼ਾਦਾ ਛੱਕ ਅਤੇ ਫਿਰ ਪਿੱਛੋਂ ਸੰਗਤ ਕਰਕੇ ਜੀਵਨ ਦਾ ਉਧਾਰ ਕਰ। ਇਸ ਕਰਕੇ ਜੇ ਤੁਹਾਨੂੰ ਕਿਸੇ ਚੀਜ਼ ਦੀ ਇੱਛਾ ਹੈ, ਤੁਸੀਂ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਲਓ, ਪਰ ਤੁਹਾਨੂੰ ਦੇਣ ਵਾਸਤੇ ਸਾਡੇ ਪਾਸ ਕੁਝ ਵੀ ਨਹੀਂ। ਇਸ ਨੇ ਆਖਿਆ, ਕਹਿੰਦਾ ਜੇ ਤੁਸੀਂ ਇਵੇਂ ਨਾ ਕਰੋਗੇ, ਮੈਂ ਸਰਕਾਰੀ ਦਰਬਾਰ ਦਾ ਪਰਵਾਨਾ ਲਿਆ ਕਰਕੇ ਅਤੇ ਤੁਹਾਡੇ 'ਤੇ ਹਮਲਾਵਰ ਹੋਵਾਂਗਾ। ਜਿਹਨੂੰ ਆਪਾਂ ਬੜਾ ਸਿਆਣਾ ਮੰਨਦੇ ਹਾਂ, ਉਹ ਬੀਰਬਲ ਇਹ ਗੱਲ ਕਹਿੰਦਾ ਹੈ ਕਿ ਮੈਂ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਹਮਲਾਵਰ ਹੋ ਕਰਕੇ ਆਵਾਂਗਾ। ਸਿੱਖਾਂ ਨੇ ਆਣ ਕਰਕੇ ਗਰੀਬ ਨਿਵਾਸ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਕਿਰਪਾਲੂ ਸਤਿਗੁਰੂ ਸਾਹਿਬ, ਬੀਰਬਲ ਇਸ ਤਰੀਕੇ ਦੇ ਨਾਲ ਟੈਕਸ ਵਸੂਲਣ ਵਾਸਤੇ ਸਾਡੇ ਪਾਸ ਪਹੁੰਚਿਆ ਹੈ, ਅਸੀਂ ਉਹਨੂੰ ਬੇਨਤੀ ਕੀਤੀ ਸੀ ਕਿ ਜੇ ਤੂੰ ਕੁਝ ਛਕਣਾ ਹੈ, ਕੁਝ ਲੈਣਾ ਹੈ, ਤਾਂ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਭਾਈ ਗੁਰੂ ਕੇ ਦਰਸ਼ਨ ਕਰ, ਤੇਰਾ ਭਲਾ ਹੋਵੇਗਾ। ਪਰ ਉਹ ਕਹਿੰਦਾ ਹੈ ਕਿ ਮੈਂ ਪਰਵਾਨਾ ਲਿਆ ਕਰਕੇ ਗੁਰੂ ਦਰਬਾਰ 'ਤੇ ਹਮਲਾ ਕਰਾਂਗਾ, ਆਪ ਜੀ ਕਿਰਪਾ ਕਰੋ। ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਬਚਨ ਕੀਤੇ, ਸਾਰੀ ਹੀ ਸੰਗਤ ਤਾਂ ਹੀ ਮੁਖਾਤਬ ਹੋ ਕਰਕੇ ਕਿਰਪਾਲੂ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ, ਸਤ ਪ੍ਰਤੱਗੀ ਸਤਿਗੁਰੂ ਸਾਹਿਬ, ਜਿਨ੍ਹਾਂ ਦੇ ਰਾਜ ਵਿੱਚ ਜਾਂ ਜਿਨ੍ਹਾਂ ਦੇ ਸਮੇਂ ਵਿੱਚ ਕੋਈ ਮਨੁੱਖ ਅਤੇ ਕੀ ਪਸ਼ੂ ਅਤੇ ਪੰਛੀ ਵੀ ਚੜ੍ਹਾਈ ਨਹੀਂ ਕੀਤਾ, ਜਿਸ ਦਿਨ ਤੋਂ ਸਤਿਗੁਰੂ ਸਾਹਿਬ ਜੀ ਨੇ ਬਚਨ ਕਰ ਦਿੱਤੇ ਕਿ ਸਾਡੇ ਹੁੰਦਿਆਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਕੋਈ ਵੀ ਚੜ੍ਹਾਈ ਪ੍ਰਾਣੀ ਜਿਹੜਾ ਉਹ ਚੜ੍ਹਾਈ ਨਹੀਂ ਕਰੇਗਾ। ਐਸੀ ਬਖਸ਼ਿਸ਼ ਕਰਨ ਵਾਲੇ ਸਤਿਗੁਰੂ ਸਾਹਿਬ, ਤਾਈਓ ਅਤੇ ਭੱਟਾਂ ਨੇ ਸਤਿਗੁਰੂ ਸਾਹਿਬ ਜੀ ਦੀ ਬਾਣੀ 'ਚ ਕਹਿ ਦਿੱਤਾ, ਗੋਇੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਬਪਾਸ ਬਣਾਇਓ, ਕਿ ਗੋਬਿੰਦਪੁਰੀ ਸੱਚਖੰਡ ਦੇ ਤੁਲ ਜਿਹੜਾ ਗੋਇੰਦਵਾਲ ਸਾਹਿਬ ਪਾਵਨ ਅਸਥਾਨ ਹੈ, ਬਿਆਸਾ ਦੇ ਕੰਢੇ 'ਤੇ ਜਲਣ ਭੱਟ ਜੀ ਕਹਿੰਦੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਵਸਾਉਣਾ ਕੀਤਾ ਹੈ। ਗਰੀਬ ਨਿਵਾਜ ਮਹਾਰਾਜ ਜੀ ਨੇ ਬਚਨ ਕੀਤੇ ਨੇ ਕਿ ਇਹ ਗੱਲ ਕਰਕੇ ਇਹਦੀ ਮੌਤ ਹੋ ਜਾਵੇਗੀ, ਗੁਰੂ ਘਰ ਤੱਕ ਨਹੀਂ ਪਹੁੰਚ ਸਕਦਾ। ਕਿੱਥੇ ਤੇ ਪ੍ਰਵਾਨਾ ਲੈ ਕਰਕੇ ਚੜ੍ਹਨਾ ਸੀ ਗੁਰੂ ਘਰ 'ਤੇ, ਕਿੱਥੇ ਇਹਨੂੰ ਇਹ ਦੋ ਕਪੜਾ ਸਤਿਗੁਰੂ ਸਾਹਿਬ ਜੀ ਦੇ ਦਰ ਤੋਂ ਅਜੇ ਪਿੱਛੇ ਸੀ, ਇਹਨੂੰ ਪ੍ਰਵਾਨਾ ਆਣ ਕਰਕੇ ਮਿਲਿਆ ਕਿ ਸ੍ਰੀਨਗਰ ਦੇ ਵਿੱਚ ਬਗਾਵਤ ਵੱਧ ਗਈ ਹੈ, ਤੂੰ ਉੱਥੇ ਜਾ ਕਰਕੇ ਬਗਾਵਤ ਨੂੰ ਸਾਂਭ। ਸ੍ਰੀਨਗਰ ਵਿੱਚ ਜਾਣੇ 'ਤੇ ਉੱਥੇ ਇਹਦੀ ਗਹਿ ਗਚਵੀਂ ਲੜਾਈ ਹੋਈ, ਬਹੁਤੇ ਫੱਟ ਲੱਗਣੇ ਕਰਕੇ ਉੱਥੇ ਬਰਫ਼ ਦੇ ਵਿੱਚ ਪਿਆ, ਇਹਦੀ ਗੱਲ ਕਰਕੇ ਮੌਤ ਹੋ ਗਈ। ਜਦੋਂ ਮੌਤ ਹੋਈ, ਇਹ ਖਬਰਾਂ ਆਖਰ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਪਹੁੰਚੀਆਂ ਹਨ। ਗਰੀਬ ਨਵਾਜ ਮਹਾਰਾਜ ਜੀ ਦੇ ਪਾਸ ਆਉਣ ਕਰਕੇ ਸੰਗਤਾਂ ਨੇ ਬੇਨਤੀ ਕੀਤੀ, ਕਿਰਪਾਲੂ ਜੀ ਆਪ ਜੀ ਦੇ ਬਚਨ ਸੱਚ ਹੋਏ ਹਨ, ਬੀਰਬਲ ਦੀ ਮੌਤ ਹੋ ਗਈ ਹੈ। ਸਤਿਗੁਰੂ ਸਾਹਿਬ ਆਪ ਜੀ ਨੇ ਬੜੀ ਬਖਸ਼ਿਸ਼ ਕੀਤੀ, ਜਿਹੜਾ ਗੁਰੂ ਘਰ ਦਾ ਹਮਲਾਵਰ ਸੀ ਇੱਥੇ ਪਹੁੰਚਣ ਤੋਂ ਪਹਿਲਾਂ ਹੀ ਉਹਦਾ ਨਾਸ ਹੋ ਗਿਆ। ਤਾਂ ਉਸ ਸਮੇਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਇਹ ਪਾਵਨ ਪਵਿੱਤਰ ਉਪਦੇਸ਼ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਜਿੱਥੇ ਉਹ ਸੰਗਤਾਂ ਨੂੰ ਮੁਖਾਤਬ ਹੋ ਕਰਕੇ ਉਚਾਰਨ ਕੀਤਾ, ਉੱਥੇ ਸਾਡਾ ਭਲਾ ਕਰਨ ਵਾਸਤੇ ਇਹ ਪਾਵਨ ਪਵਿੱਤਰ ਬਖਸ਼ਿਸ਼ ਕੀਤੀ ਹੈ। ਆਓ ਜੋ ਸਤਿਗੁਰੂ ਸਾਹਿਬ ਸਾਡੇ 'ਤੇ ਰਹਿਮਤ ਕਰ ਰਹੇ ਹਨ, ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰ ਕਰਕੇ ਉਸ ਪਾਵਨ ਸ਼ਬਦ ਦੇ ਨਾਲ ਜੁੜਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਤੀਜਾ, ਘਰ ਪਹਿਲਾ ਤੇ ਤੁਕੀ।
ਸੋਰਠ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਡੇ 'ਤੇ ਬਖਸ਼ਿਸ਼ ਕਰਦੇ ਹਨ। ਪਹਿਲੇ ਘਰ ਸੁਰਤਾਲ ਦੇ ਵਿੱਚ ਇਸ ਸ਼ਬਦ ਨੂੰ ਗਾਇਆ ਜਾਂਦਾ ਹੈ ਜਾਂ ਇਹਦੀ ਮਰਿਆਦਾ ਸਤਿਗੁਰੂ ਸਾਹਿਬ ਜੀ ਨੇ ਬੰਦੀ। ਤੇ ਤੁਕੀ ਤਿੰਨ ਤੁਕੀ ਭਾਵ ਤਿੰਨ ਤਿੰਨ ਪੰਗਤੀਆਂ ਵਾਲੀਆਂ ਪੌੜੀਆਂ ਇਸ ਸ਼ਬਦ ਵਿੱਚ ਹਨ। ਇੱਥੇ ਸਤਿਗੁਰੂ ਸਾਹਿਬ ਅਸ਼ਟਪਦੀਆਂ ਉਚਾਰਨ ਕਰ ਰਹੇ ਸਨ। ਇਹ ਜਿਹੜੀਆਂ ਅਸ਼ਟਪਦੀਆਂ ਹਨ, ਪਹਿਲਾਂ ਇਸ ਤੋਂ ਪਿੱਛੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਅਸ਼ਟਪਦੀਆਂ ਦੀ ਸਮਾਪਤੀ ਤੋਂ ਬਾਅਦ ਇਹ ਪਾਵਨ ਸ਼ਬਦ ਸਤਿਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ ਹੈ। ਉਹ ਦੋ ਪੰਗਤੀਆਂ ਵਾਲੀਆਂ ਉਹਦੇ ਵਿੱਚ ਪੌੜੀਆਂ ਸਨ। ਇੱਥੇ ਤੇ ਤੁਕੀ ਤਿੰਨ ਤੁਕਾਂ ਵਾਲੀ ਇੱਕ ਅਸ਼ਟਪਦੀ ਉਚਾਰਨ ਕਰਦੇ ਹਨ। ਅਥਵਾ ਜੇ ਗੁਰੂ ਕਿਆ ਸਿੱਖਾ, ਇਸ ਪਾਵਨ ਗੁਰਬਾਣੀ ਦਾ ਜਾਪ ਤੂੰ ਮਨ ਚਿੱਤ ਬਿਰਤੀ ਕਰਕੇ ਕਰਨਾ ਕਰੇ, ਤੇਰੇ ਅੰਦਰ ਸਰਵਣ ਮੰਨਣ ਅਤੇ ਨਿਧਿਆਸਣ ਦਾ ਗੁਣ ਆ ਜਾਵੇ, ਤੂੰ ਗੁਰਬਾਣੀ ਨੂੰ ਸੁਣੇ ਕੰਨਾਂ ਨਾਲ, ਇਸ ਹੁਕਮਨਾਮੇ ਨੂੰ ਸਰਵਣ ਕੀਤਾ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ, ਇਹਨੂੰ ਸਰਵਣ ਕਰਕੇ ਅਤੇ ਮਨ ਕਰਕੇ ਮੰਨਣਾ ਕਰ, ਫਿਰ ਨਿਧਿਆਸਨ ਕਰ, ਉਹਦੇ ਉੱਤੇ ਚੱਲ, ਤੇਰੀ ਤੇ ਤੁੱਕੀ ਜਿਹੜੀ ਤ੍ਰਿਕਟੀ ਹੈ ਉਹ ਖੁੱਲ੍ਹ ਜਾਵੇਗੀ, ਤੂੰ ਤੁਰਿਆ ਅਵਸਥਾ ਵਿੱਚ ਤੈਨੂੰ ਪ੍ਰਾਪਤੀ ਹੋ ਜਾਵੇਗੀ, ਬ੍ਰਹਮ ਗਿਆਨ ਦੀ ਦਾਤ ਤੈਨੂੰ ਸਤਿਗੁਰੂ ਸਾਹਿਬ ਜੀ ਪਾਸੋਂ ਮਿਲ ਜਾਵੇਗੀ। ਇਹ ਤੇ ਤੁੱਕੀ ਤਿੰਨਾਂ ਤੁੱਕਾਂ ਵਾਲਾ ਸ਼ਬਦ ਇੱਥੇ ਉਚਾਰਨ ਕਰਦੇ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਮੰਗਲ ਕਰਦੇ ਹਨ ਪਹਿਲਾਂ ਇੱਕ ਉਹ ਅਦਵੈਤ ਬ੍ਰਹਮ, ਓਅੰਕਾਰ ਜੋ ਉਚਾਰਨੇ ਮਾਤਰ 'ਤੇ ਰੱਖਿਆ ਕਰਨ ਵਾਲਾ ਹੈ, ਜਿਸ ਨੇ ਜਿੰਨੇ ਵੀ ਉਸ ਦਾ ਜਾਪ ਕੀਤਾ ਬਿਪਤਾ ਸਮੇਂ, ਉਸੇ ਸਮੇਂ ਬਾਹਰੀ ਤੌਰ 'ਤੇ ਵੀ ਰੱਖਿਆ ਕਰਦਾ ਹੈ। ਜੇ ਕਿਤੇ ਵਿਕਾਰਾਂ ਦੀ ਲਪੇਟ ਵਿੱਚ ਗੁਰੂ ਕਹਿ ਸਿੱਖਾ ਆ ਜਾਵੇ ਤਾਂ ਵੀ ਉਹ ਪਰਮੇਸ਼ੁਰ ਵਾਹਿਗੁਰੂ ਨੂੰ ਤੂੰ ਚੇਤੇ ਕਰਿਆ ਕਰ, ਉਹ ਕੈਸਾ ਹੈ, ਜਿਸ ਸਮੇਂ ਵੀ ਸਿਮਰੇਗਾ ਉਹ ਤੇਰਾ ਰਖਵਾਲਾ ਹੋ ਕਰਕੇ ਪਹੁੰਚ ਜਾਂਦਾ ਹੈ। ਕਿਉਂ? ਉਹ ਸਤਿਗੁਰੂ ਸਾਹਿਬ ਜੀ ਦਾ ਸੁਭਾਅ ਹੈ, ਉਹ ਭਾਈ ਜੋਗਾ ਸਿੰਘ ਨੂੰ ਵੇਸਵਾ ਦੇ ਦੁਆਰੇ 'ਤੇ ਨਹੀਂ ਜਾਣ ਦਿੰਦਾ। ਗੁਰੂ ਕਿਆ ਸਿੱਖਾ, ਇਸ ਕਰਕੇ ਤੈਨੂੰ ਵੀ ਉਹ ਅਕਾਲ ਪੁਰਖ ਵਾਹਿਗੁਰੂ ਉਚਾਰਨੇ ਮਾਤਰ 'ਤੇ ਜੋ ਰੱਖਿਆ ਕਰਨ ਵਾਲਾ ਹੈ, ਤੇਰੀ ਵੀ ਬਹੁੜੀ ਕਰੇਗਾ। ਸਤਿਗੁਰ ਪ੍ਰਸਾਦ, ਪੂਰੇ ਗੁਰਾਂ ਦੀ ਕਿਰਪਾ, ਪ੍ਰਸਾਦ ਕਿਰਪਾ ਦੁਆਰਾ ਉਹ ਪ੍ਰਾਪਤ ਹੁੰਦਾ ਹੈ ਜੀ।
ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ।
ਸਿੱਖਾਂ ਨੇ ਬੇਨਤੀ ਕੀਤੀ ਸੀ ਗਰੀਬ ਨਵਾਜ, ਆਪ ਜੀ ਨੇ ਬਖਸ਼ਿਸ਼ ਕੀਤੀ, ਬੀਰਬਲ ਦਾ ਅੰਤ ਹੋ ਗਿਆ ਹੈ। ਮਹਾਰਾਜ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਨੂੰ ਮੁਖਾਤਬ ਹੋ ਕਰਕੇ, ਅਥਵਾ ਨਿਰਗੁਣ ਸਰੂਪ ਹਨ ਆਪ ਅਕਾਲ ਪੁਰਖ ਵਾਹਿਗੁਰੂ ਦਾ, ਸਾਨੂੰ ਸਮਝਾਉਣ ਵਾਸਤੇ ਗੁਰੂ ਕੇ ਸਿੱਖੋ, ਉਹ ਪਰਮੇਸ਼ੁਰ ਵਾਹਿਗੁਰੂ ਆਪਣੇ ਭਗਤਾਂ ਦੀ ਸਦਾ ਤੋਂ ਰੱਖਦਾ ਆ ਰਿਹਾ ਹੈ, ਬਖਸ਼ਿਸ਼ ਕਰਦੇ ਹਨ ਭਗਤਾਂ ਕਿ ਭਗਤਾਂ ਦੀ ਸਦਾ ਤੋਂ ਰੱਖਦਾ ਹਰ ਜੀਓ। ਇਹ ਅਕਾਲ ਪੁਰਖ ਵਾਹਿਗੁਰੂ ਹੇ ਹਰੇ, ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ੁਰ, ਤੂੰ ਭਗਤਾਂ ਦੀ ਸਦਾ ਹੀ ਰੱਖਦਾ ਆਇਆ ਹੈ,
ਧੁਰ ਤੂੰ ਰੱਖਦਾ ਆਇਆ,
ਧੁਰੋਂ ਹੀ ਤੇਰੀ ਇਹ ਮਰਿਆਦਾ ਸਥਾਪਿਤ ਕੀਤੀ ਹੋਈ ਹੈ। ਇਹ ਆਪ ਜੀ ਦੇ ਦਰ ਦੀ ਮਰਿਆਦਾ ਹੈ, ਜਦੋਂ ਤੋਂ ਆਪ ਜੀ ਨੇ ਇਹ ਸੰਸਾਰ ਰਚਿਆ ਹੈ, ਧੁਰ ਤੋਂ ਹੀ ਜਿਹੜੇ ਆਪ ਜੀ ਦੀ ਪ੍ਰੇਮਾ ਭਗਤੀ ਕਰਨ ਵਾਲੇ ਹਨ, ਉਹਨਾਂ ਦੀ ਤੁਸੀਂ ਰੱਖਦੇ ਆ ਰਹੇ ਹੋ ਲਾਜਪਤ ਜੀ।
ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ।
ਹੁਣ ਪ੍ਰਮਾਣ ਦੇ ਕਰਕੇ ਸਮਝਾਉਂਦੇ ਹਨ ਮਹਾਰਾਜ ਕਿਵੇਂ ਤੁਸੀਂ ਰੱਖਿਆ ਕਰਦੇ ਹੋ, ਕੋਈ ਮਿਸਾਲ ਦੇਵੋ, ਕਿਉਂਕਿ ਅਸੀਂ ਸੰਸਾਰੀ ਜੀਵ ਹਾਂ, ਸਾਨੂੰ ਪਤਾ ਨਹੀਂ ਲੱਗਣਾ। ਤੁਸੀਂ ਇੰਨੀ ਗੱਲ ਕਹਿ ਦਵੋ ਕਿ ਮੈਂ ਆਪਣੇ ਪਿਆਰੇ ਭਗਤਾਂ ਦੀ ਰੱਖਦਾ ਹਾਂ, ਅਤੇ ਸਾਡਾ ਮਨ ਸ਼ੰਕੇ ਵਿੱਚ ਪੈ ਜਾਵੇਗਾ। ਇੰਨੀ ਗੱਲ ਨਾਲ ਸਾਨੂੰ ਸਮਝ ਨਹੀਂ ਆਉਣੀ, ਕੋਈ ਦਲੀਲ ਦੱਸੋ ਕਿ ਕਦੀ ਤੁਸੀਂ ਰੱਖੀ ਹੈ। ਤਾਂ ਸਤਿਗੁਰੂ ਸਾਹਿਬ ਜੀ ਇੱਥੇ ਕੇਵਲ ਇੱਕ ਪ੍ਰਮਾਣ ਦੇ ਰਹੇ ਹਨ, ਕਿਵੇਂ ਭਾਈ ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ। ਹੇ ਹਰੀ ਅਕਾਲ ਪੁਰਖ ਵਾਹਿਗੁਰੂ, ਤੂੰ ਆਪਣੇ ਪਿਆਰੇ ਭਗਤ ਪ੍ਰਹਿਲਾਦ ਦੀ ਵੀ ਰੱਖਿਆ ਕੀਤੀ ਹੈ ਨਾ। ਆਪਾਂ ਆਪਣੇ ਬਜ਼ੁਰਗਾਂ ਪਾਸੋਂ ਪੜ੍ਹਦੇ ਅਤੇ ਸੁਣਦੇ ਹਾਂ, ਭਗਤ ਪ੍ਰਹਿਲਾਦ ਜੀ ਨੂੰ ਪਿਤਾ ਨੇ ਅਨੇਕਾਂ ਤਸੀਹੇ ਦਿੱਤੇ ਨੇ, ਹਰਨਾਕਸ਼ ਪਿਤਾ ਹੈ, ਪਿਓ ਹੀ ਦੁਸ਼ਮਣ ਹੈ, ਬਾਹਰੋਂ ਕੋਈ ਨਹੀਂ। ਬਾਹਰਲਿਆਂ ਪਾਸੋਂ ਬਚਾਉਣਾ ਤਾਂ ਹੋ ਸਕਦਾ ਸੌਖਾ ਹੋਵੇ, ਕਿਉਂਕਿ ਪਿਤਾ ਭਰਾ ਇਸੇ ਤਰੀਕੇ ਦੇ ਨਾਲ ਰਿਸ਼ਤੇਦਾਰ ਭਾਈ ਮਿੱਤਰ ਨਾਲ ਆਣ ਕਰਕੇ ਖਲੋਂਦੇ ਹਨ। ਪਰ ਜਦੋਂ ਘਰ ਵਿੱਚ ਹੀ ਪਿਓ ਹੀ ਵੈਰੀ ਹੋ ਜਾਵੇ, ਤਾਂ ਉਹ ਵੀ ਐਸਾ ਬਲੀ ਜਿਹਨੂੰ ਮਿਥਿਹਾਸਕ ਗ੍ਰੰਥਾਂ ਮੁਤਾਬਕ ਇਹ ਮੰਨਿਆ ਗਿਆ ਹੈ ਕਿ ਉਹਨੇ ਇਹ ਵਰ ਲਿਆ ਹੈ ਕਿ ਨਾ ਦਿਨ ਮਰਾਂ, ਨਾ ਰਾਤ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਕੋਈ ਸ਼ਸਤਰ ਅਤੇ ਨਾ ਕੋਈ ਅਸਤਰ ਮੈਨੂੰ ਮਾਰ ਸਕੇ, ਨਾ ਕੋਈ ਮਨੁੱਖ ਅਤੇ ਨਾ ਹੀ ਕੋਈ ਪਸ਼ੂ ਮੇਰੇ 'ਤੇ ਹਮਲਾਵਰ ਹੋਵੇ। ਐਸੇ ਵਰ ਲੈਣ ਵਾਲਾ ਜਿਹੜਾ ਹਰਨਾਕਸ਼ ਪਿਓ ਹੈ, ਜਿਹੜਾ ਸੰਸਾਰ ਦੇ ਪਾਸੋਂ ਇਹ ਜਪਾਉਂਦਾ ਹੈ ਜਲੇ ਹਰਨਾਕਸ਼ ਥਲੇ ਹਰਨਾਕਸ਼, ਉਹ ਹਰਨਾਕਸ਼ ਪਿਓ ਹੀ ਭਗਤ ਪ੍ਰਹਿਲਾਦ ਦਾ ਦੁਸ਼ਮਣ ਹੈ। ਅਤੇ ਸਾਡੇ ਬਜ਼ੁਰਗ ਪੜ੍ਹਿਆ ਕਰਦੇ ਸਨ, ਕੀੜੀ ਨਾ ਬਣਦੋਂ ਰਾਮਾ ਪ੍ਰਹਿਲਾਦ ਡੋਲ ਜਾਂਦਾ। ਜੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਕੀੜੀ ਦਾ ਰੂਪ ਨਾ ਧਾਰਨ ਕਰਦੇ ਤਾਂ ਭਗਤ ਪ੍ਰਹਿਲਾਦ ਜੀ ਨੇ ਡੋਲ ਜਾਣਾ ਸੀ। ਉਸੇ ਹੀ ਅਵਸਥਾ ਨੂੰ ਇੱਥੇ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਅਕਾਲ ਪੁਰਖ ਵਾਹਿਗੁਰੂ, ਤੂੰ ਆਪਣੇ ਭਗਤ ਦੀ ਪੈਜ ਰੱਖਣ ਵਾਸਤੇ ਭਗਤ ਪ੍ਰਹਿਲਾਦ ਜੀ ਦੀ ਵੀ ਤੁਸੀਂ ਰੱਖਿਆ ਕੀਤੀ ਹੈ ਜੀ।
ਹਰਨਾਕਸ ਮਾਰ ਪਚਾਇਆ,
ਹਰਨਾਕਸ਼ ਜਿਹੜਾ ਹਮਲਾਵਰ ਹੋ ਕਰਕੇ ਉਹਨਾਂ 'ਤੇ ਚੜ੍ਹ ਕੇ ਆਇਆ ਸੀ ਜਾਂ ਉਹਨਾਂ ਨੂੰ ਮਾਰਨ ਦਾ ਯਤਨ ਕਰ ਰਿਹਾ ਸੀ, ਜਿਸ ਨੇ ਮੰਦਰ ਨੂੰ ਐਂ ਲੋਹੇ ਵਰਗਾ ਲਾਲ ਗਰਮ ਕਰ ਦਿੱਤਾ, ਭਗਵਾਨ ਜੀ ਆਪ ਜੀ ਦੇ ਕੌਤਕ, ਭਗਤ ਪ੍ਰਹਿਲਾਦ ਦਾ ਚਿੱਤ ਡੋਲਣ ਲੱਗਾ ਅਤੇ ਤੁਸੀਂ ਆਪਣੇ ਭਗਤ ਦੀ ਪੈਜ ਰੱਖੀ ਕੀੜੀ ਬਣ ਕਰਕੇ ਉਹਨਾਂ ਥੰਬਲਿਆਂ 'ਤੇ ਚੱਲੇ, ਅਤੇ ਭਗਤ ਪ੍ਰਹਿਲਾਦ ਜੀ ਦੇ ਚਿੱਤ ਨੂੰ ਭਰੋਸਾ ਹੋ ਗਿਆ, ਪ੍ਰਹਿਲਾਦ ਕਾਹਦੇ ਲਈ ਝਿਜਕਦਾ ਹੈ, ਜਿਹੜੇ ਪਰਮੇਸ਼ੁਰ ਨੇ ਬਲ ਦੀ ਅੱਗ ਵਿੱਚ ਤੈਨੂੰ ਰੱਖਿਆ, ਜਿਹਨੇ ਤੈਨੂੰ ਜਲ ਵਿੱਚ ਡੁੱਬਣ ਨਹੀਂ ਦਿੱਤਾ, ਉਹ ਪਰਮੇਸ਼ੁਰ ਵੇਖ, ਜੇ ਕੀੜੀ ਇਸ ਥੰਬਲੇ 'ਤੇ ਤੁਰ ਸਕਦੀ ਹੈ ਫਿਰ ਤੈਨੂੰ ਕੀ ਹੈ, ਤੂੰ ਵੀ ਭੱਜ ਕੇ ਜੱਫੀ ਪਾ ਲੈ। ਫਿਰ ਜਿਸ ਸਮੇਂ ਕਰੋਪ ਹੋ ਕਰਕੇ ਪਿਤਾ ਮਾਰਨ ਲੱਗਾ ਅਤੇ ਇਹ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੇ ਕੋਈ ਬਖਸ਼ਿਸ਼ ਕੀਤੀ, ਨਰਸਿੰਘ ਰੂਪ ਧਾਰਨ ਕਰਕੇ ਉਸ ਹਰਨਾਕਸ਼ ਦਾ ਨਾਸ ਕੀਤਾ। ਆਪ ਜੀ ਇਸ ਤਰੀਕੇ ਦੇ ਨਾਲ ਆਪਣੇ ਭਗਤਾਂ ਦੀ ਪੈਜ ਰੱਖਦੇ ਹੋ ਜੀ।
ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ।
ਪਰ ਇਸ ਗੱਲ ਦੀ ਪ੍ਰਤੀਤੀ ਯਕੀਨ ਕਿਨੂੰ ਹੈ, ਹੁਣ ਮਨ 'ਚ ਵਿਚਾਰ ਆ ਜਾਵੇਗੀ, ਕਿਉਂਕਿ ਆਪਾਂ ਅਨੇਕ ਤਰੀਕੇ ਦੇ ਸੰਕਲਪ ਅਤੇ ਵਿਕਲਪ ਕਰਦੇ ਹਾਂ। ਹੁਣ ਇਹ ਪ੍ਰਤੀਤੀ ਕਿਹਨੂੰ ਹੈ ਕਿ ਪਰਮੇਸ਼ੁਰ ਵਾਹਿਗੁਰੂ ਆਪਣੇ ਭਗਤਾਂ ਦੀ ਪੈਜ ਰੱਖਦਾ ਹੈ? ਯਕੀਨ ਕਿਹਨੂੰ ਹੈ? ਇੰਨੀ ਕੁ ਬਾਤ ਨਾਲ ਯਕੀਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਐਸੇ ਸਤਿਗੁਰੂ ਸਾਹਿਬ ਗੁਰੂ ਕੇ ਸਿੱਖੋ ਬੜੇ ਵੱਡੇ ਕਰਮਾਂ ਵਾਲੇ ਹਾਂ ਕਿ ਸਾਨੂੰ ਐਸੇ ਸਤਿਗੁਰੂ ਸਾਹਿਬ ਜੀ ਦੀ ਪਾਵਣ ਸੰਗਤ ਹਜ਼ੂਰੀ ਪ੍ਰਾਪਤ ਹੋਈ ਹੈ। ਪਤਾ ਹੈ ਸਾਡਾ ਮਨ ਵਾਰ ਵਾਰ ਸ਼ੰਕੇ ਕਰਦਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਚੇਤੇ ਆ ਗਏ ਜਿਸ ਸਮੇਂ ਕਿਰਪਾਲੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਮੇਰ ਪਰਬਤ 'ਤੇ ਗਏ। ਸਿੱਧਾ ਨਾਲ ਸਤਿਗੁਰੂ ਸਾਹਿਬ ਜੀ ਨੇ ਚਰਚਾ ਕੀਤੀ ਹੈ। ਚਰਚਾ ਕਰਦੇ ਸਮੇਂ ਸਿੱਧਾਂ ਦੇ ਗੋਰਖਨਾਥ ਦੇ ਚੇਲੇ ਗੋਪੀਨਾਥ, ਘੁੱਗੂਨਾਥ, ਸ਼ੰਭੂਨਾਥ, ਭਰਥਰੀ ਜੀ ਆਦਿਕ ਉਹਨਾਂ ਨੇ ਆਣ ਕਰਕੇ ਅਨੇਕਾਂ ਸ਼ੰਕੇ ਸਤਿਗੁਰੂ ਸਾਹਿਬ ਜੀ ਦੇ ਪਾਸ ਕੀਤੇ। ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਯੋਗ ਉੱਤਰ ਦੇ ਕਰਕੇ ਅਤੇ ਸਮਝਾਉਣਾ ਕੀਤਾ। ਜਦੋਂ ਐਸੇ ਸ਼ੰਕੇ ਕਰ ਰਹੇ ਸਨ, ਸਾਡੇ ਸਤਿਕਾਰਯੋਗ ਬਾਬਾ ਮਰਦਾਨਾ ਜੀ ਨੇ ਬੇਨਤੀ ਕੀਤੀ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ, ਗਰੀਬ ਨਿਵਾਜ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਕੇ ਦੱਸੋ, ਇਹ ਜੋ ਗੋਰਖਨਾਥ ਦੇ ਚੇਲੇ ਹਨ ਸਿੱਧ, ਇਹਨਾਂ ਦੇ ਮਨ ਵਿੱਚ ਇੰਨੇ ਸ਼ੰਕੇ ਕਿਉਂ? ਇਹਨਾਂ ਦੇ ਸ਼ੰਕਿਆਂ ਦੀ ਨਿਵਰਤੀ ਕਿਉਂ ਨਹੀਂ ਹੋਈ? ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਬਚਨ ਕੀਤੇ, ਕਹਿਣ ਲੱਗੇ, ਭਾਈ ਮਰਦਾਨਾ ਜੀ, ਦੁਨੀਆ ਦਾ ਕੋਈ ਸਿੱਖ ਨਹੀਂ ਜਿਹਦੇ ਮਨ 'ਚ ਸ਼ੰਕਾ ਨਾ ਹੋਵੇ, ਪਰ ਗੁਰੂ ਦੀ ਸਮਰੱਥਾ ਦਾ ਪਤਾ ਇੱਥੋਂ ਲੱਗਦਾ ਹੈ ਜਿਹੜਾ ਗੁਰੂ ਆਪਣੇ ਸਿੱਖਾਂ ਦੇ ਸਾਰੇ ਸ਼ੰਕੇ ਮੇਟ ਦੇਵੇ। ਸ਼ੰਕੇ ਉੱਠਣੇ ਸੁਭਾਵਿਕ ਹਨ, ਪਰ ਵਡਭਾਗੇ ਹਾਂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪੂਰਨ ਗੁਰੂ ਹਨ, ਪੂਰਨ ਗੁਰੂ। ਅੱਗੇ ਮਨ ਨੇ ਸੰਸਾ ਕਰ ਲੈਣਾ ਸੀ, ਸ਼ੰਕਾ ਵਿਆਪਤ ਹੋ ਜਾਣਾ ਸੀ ਨਾ, ਕਿ ਮਹਾਰਾਜ ਅਸੀਂ ਕਿਵੇਂ ਮੰਨੀਏ? ਸਤਿਗੁਰੂ ਸਾਹਿਬ ਕਹਿੰਦੇ, ਗੁਰੂ ਕਹਿ ਸਿੱਖਾ, ਜਿਹੜੇ ਗੁਰਮੁਖ ਨੇ ਨਾ, ਜਿਨ੍ਹਾਂ ਦਾ ਮੁੱਖ ਗੁਰੂ ਵੱਲ ਹੈ, ਜਿਨ੍ਹਾਂ ਨੇ ਇਹ ਬਚਨ ਮੰਨ ਲਏ ਹਨ ਕਿ ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਰਾਰੀ, ਜਿਨ੍ਹਾਂ ਦੇ ਹਿਰਦੇ ਵਿੱਚ ਇਹ ਵੱਸ ਗਿਆ ਹੈ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ, ਉਹਨਾਂ ਨੂੰ ਇਹ ਪ੍ਰਤੀਤੀ ਹੈ, ਇਹ ਯਕੀਨ ਉਹਨਾਂ ਨੂੰ ਆਵੇਗਾ ਜੀ।
ਮਨਮੁਖ ਭਰਮ ਭੁਲਾਇਆ,
ਹਾਂ, ਜਿਹੜੇ ਮਨਮੁਖ ਹਨ ਉਹ ਭਰਮ 'ਚ ਭੁੱਲੇ ਹੋਏ ਹਨ। ਮਨਮੁਖਾਂ ਦੀਆਂ ਬਾਤਾਂ ਹਨ ਝੇਡਾਂ ਕਰਨੀਆਂ। ਉਹ ਕਹਿੰਦੇ ਨੇ ਰੱਬ ਨੇੜੇ ਕਿ ਕਸੁੰਨ, ਅਤੇ ਮਨਮੁਖ ਅੱਗੋਂ ਕਹਿੰਦਾ, ਇਹ ਭਰਾਵਾ ਕਸੁੰਨ ਨਾ ਮਾਰੀਏ, ਤੂੰ ਵੱਟੀ ਬੈਠਾ, ਰੱਬ ਦਾ ਕੀ ਪਤਾ ਬੌੜੇ ਅਤੇ ਨਾ ਬੌੜੇ। ਪਰ ਜਿਹੜੇ ਗੁਰਮੁਖ ਹਨ ਉਹਨਾਂ ਨੂੰ ਪੁੱਛੀਏ ਜੀ ਰੱਬ ਕਿੰਨੀ ਕੁ ਨੇੜੇ ਹੈ, ਅਤੇ ਉਹ ਕਹਿੰਦੇ, ਕਹੋ ਕਬੀਰ ਹਾਥ ਪੈ ਨੇੜੇ, ਸਹਿਜੇ ਹੋਏ ਸੋ ਹੋਈ। ਉਹ ਕਹਿੰਦੇ, ਸੱਜਣਾ, ਸਭ ਨਾਲੋਂ ਨੇੜੇ ਤੇਰੇ ਹੱਥ ਹਨ। ਇਹ ਸਰੀਰ ਦੇ ਕਿਸੇ ਵੀ ਅੰਗ ਤੱਕ ਪਹੁੰਚ ਸਕਦੇ ਨੇ, ਪਰ ਧੰਨ ਪਰਮੇਸ਼ੁਰ ਵਾਹਿਗੁਰੂ, ਉਹ ਤੇਰੇ ਹੱਥਾਂ ਨਾਲੋਂ ਵੀ ਤੇਰੇ ਨੇੜੇ ਹੈ। ਉਹ ਤੇਰੇ ਹਿਰਦੇ ਘਰ ਵਿੱਚ ਡੇਰੇ ਲਾ ਕਰਕੇ ਬਿਰਾਜਮਾਨ ਹੋਇਆ ਹੈ, ਪਰ ਮਨਮੁਖ ਜਿਹੜੇ ਨੇ ਉਹ ਭਰਮ ਵਿੱਚ ਭੁੱਲੇ ਹੋਏ ਹਨ। ਭਰਮ ਪਿਆ ਹੈ, ਖਬਰੇ ਕਿਤੇ ਬੌੜੇ ਜਾਂ ਨਾ ਬੌੜੇ ਜੀ।
ਹਰ ਜੀ ਇਹ ਤੇਰੀ ਵਡਿਆਈ,
ਬਖਸ਼ ਕਰਦੇ ਹਨ ਹੇ ਹਰੀ ਅਕਾਲ ਪੁਰਖ ਵਾਹਿਗੁਰੂ, ਇਹ ਤੇਰੀ ਵਡਿਆਈ ਹੈ। ਵੱਡੀ ਵਡਿਆਈ ਕੀ ਹੈ ਗਰੀਬ ਨਿਵਾਜ ਮਹਾਰਾਜ, ਬਖਸ਼ਿਸ਼ ਕਰਕੇ ਸਮਝਾਓ ਜੀ।
ਭਗਤਾਂ ਕੀ ਪੈਜ ਰੱਖ ਤੂੰ ਸੁਆਮੀ,
ਸੋ ਇਹ ਅਸੀਂ ਬੇਨਤੀ ਕਰਨੀ ਆ। ਰਹਾਓ ਵਾਲੀਆਂ ਪੰਕਤੀਆਂ 'ਚ ਬਖਸ਼ਿਸ਼ ਕਰਦੇ ਹਨ ਗੁਰੂ ਕਹਿ ਸਿੱਖਾ। ਪਹਿਲੀਆਂ ਸ਼ਬਦਾਂ ਤੋਂ, ਪਹਿਲੀਆਂ ਪੰਕਤੀਆਂ ਤੋਂ ਤੈਨੂੰ ਪਤਾ ਲੱਗਾ ਹੈ ਕਿ ਪਰਮੇਸ਼ੁਰ ਵਾਹਿਗੁਰੂ ਆਪਣੇ ਭਗਤਾਂ ਦੀ ਪੈਜ ਰੱਖਦਾ ਹੈ। ਤੂੰ ਹੁਣ ਬੇਨਤੀ ਕੀ ਕਰਿਆ ਕਰ, ਹੇ ਹਰੀ ਅਕਾਲ ਪੁਰਖ ਵਾਹਿਗੁਰੂ, ਇਹ ਤੇਰੀ ਵਡਿਆਈ ਹੈ, ਤੇਰੀ ਮਹਿਮਾ ਹੈ ਕਿ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ। ਹੇ ਅਕਾਲ ਪੁਰਖ ਵਾਹਿਗੁਰੂ, ਤੇ ਇਹ ਤੇਰੀ ਵਡਿਆਈ ਹੈ, ਤੂੰ ਆਪਣੇ ਭਗਤਾਂ ਦੀ ਪੈਜ ਰੱਖਦਾ ਹੈ, ਲੱਜਾ ਰੱਖਦਾ ਹੈ। ਤੁਸੀਂ ਬਖਸ਼ਿਸ਼ ਕੀਤੀ ਹੈ ਨਾ, ਤੁਸੀਂ ਭਗਤ ਧੰਨਾ ਜੀ ਦੇ ਨਕੇ ਮੋੜਦੇ ਫਿਰਦੇ ਜੇ। ਦੁਨੀਆਂ ਦੇ ਲੋਕ ਤੇਰੇ ਦਰ 'ਤੇ ਨੱਕ ਰਗੜਦੇ ਫਿਰਦੇ ਨੇ, ਪਰ ਧੰਨ ਪਰਮੇਸ਼ੁਰ ਵਾਹਿਗੁਰੂ, ਤੂੰ ਭਗਤ ਧੰਨਾ ਜੀ ਦੇ ਨਕੇ ਮੋੜਦਾ ਹੈ। ਇਹ ਅਕਾਲ ਪੁਰਖ ਵਾਹਿਗੁਰੂ, ਤੁਸੀਂ ਭਗਤ ਨਾਮਦੇਵ ਜੀ ਦੀ ਜਾ ਕਰਕੇ ਛੰਨ ਬਣਦੇ ਹੋ, ਇਹ ਆਪ ਜੀ ਦੀ ਵਡਿਆਈ ਹੈ ਗਰੀਬ ਨਿਵਾਜ, ਇਹ ਤੁਹਾਡੀ ਬਖਸ਼ਿਸ਼ ਹੈ। ਤੁਸੀਂ ਬਾਬਾ ਮਰਦਾਨਾ ਜੀ ਨੂੰ ਕਹਿੰਦੇ ਹੋ ਕਿ ਭਾਈ ਮਰਦਾਨਾ ਜੀ, ਤੁਹਾਡੇ ਤੋਂ ਬਿਨਾਂ ਸਾਡਾ ਇੱਕ ਪਲ ਵੀ ਨਹੀਂ ਸਰਦਾ, ਇੱਕ ਪਲ ਵੀ। ਐਸੀ ਆਪ ਜੀ ਦੀ ਵਡਿਆਈ ਹੈ। ਤੁਸੀਂ ਬਾਬਾ ਬਿਧੀ ਚੰਦ ਜੀ ਨੂੰ ਭੱਠ ਵਿੱਚ ਬੈਠਿਆਂ ਨੂੰ ਉਹਨਾਂ ਦੀ ਰੱਖਿਆ ਕਰਨ ਵਾਲੇ ਹੋ, ਇਹ ਆਪ ਜੀ ਦੀ ਪੈਜ ਰੱਖਣ ਦਾ ਤਰੀਕਾ ਹੈ। ਕਿਰਪਾਲੂ ਸਤਿਗੁਰੂ ਸਾਹਿਬ ਜੀ, ਸਾਡੇ 'ਤੇ ਵੀ ਕਿਰਪਾ ਕਰੋ।
ਭਗਤ ਤੇਰੀ ਸਰਨਾਈ।
ਇਸੇ ਕਰਕੇ ਗਰੀਬ ਨਿਵਾਜ ਮਹਾਰਾਜ, ਜਿਹੜੇ ਭਗਤ ਹਨ ਨਾ ਆਪ ਜੀ ਦੇ ਪਿਆਰੇ, ਉਹਨਾਂ ਨੇ ਤੁਹਾਡੀ ਸ਼ਰਨ ਗ੍ਰਹਿਣ ਕੀਤੀ ਹੈ, ਉਹ ਆਪ ਜੀ ਦੀ ਸ਼ਰਨ ਪਕੜ ਕਰਕੇ ਬੈਠੇ ਹੋਏ ਹਨ। ਕਿਉਂ? ਤੁਸੀਂ ਉਹਨਾਂ ਦੀ ਲੱਜਾ ਜੂ ਰੱਖਦੇ ਹੋ, ਉਹਨਾਂ ਦੀ ਪੈਜ ਰੱਖਦੇ ਹੋ ਜੀ,
ਰਹਾਓ
ਬਸਰਾਮ ਦੇ ਕਰਕੇ ਬਖਸ਼ਿਸ਼ ਕਰਦੇ ਹਨ।
ਭਗਤਾਂ ਨੂੰ ਜਮ ਜੋਹੇ ਨਾ ਸਾਕਾ।
ਹੁਣ ਮਨ ਨੇ ਵਿਚਾਰ ਕਰਨੀ ਸੀ ਕਿ ਭਗਤਾਂ ਨੂੰ ਵੀ ਜਮਾਂ ਦਾ ਡਰ ਹੈ, ਤੇ ਮਹਾਰਾਜ ਕਹਿੰਦੇ ਨਹੀਂ ਭਾਈ, ਭਗਤਾਂ ਨੂੰ ਜਮ ਤਾੜ ਨਹੀਂ ਸਕਦੇ, ਉਹਨਾਂ ਦੇ ਨੇੜਿਓਂ ਦੀ ਵੀ ਨਹੀਂ ਲੱਗ ਸਕਦੇ ਜੀ।
ਕਾਲ ਨਾ ਨੇੜੇ ਜਾਈ।
ਉਹਨਾਂ ਦੇ ਨੇੜੇ ਕਾਲ ਮੌਤ ਵੀ ਨਹੀਂ ਜਾਂਦੀ, ਉਹ ਆਪਣੀ ਮੌਜ ਵਿੱਚ ਹਨ। ਜਦੋਂ ਚਿੱਤ ਕਰਦਾ ਹੈ ਸੰਸਾਰ 'ਤੇ ਆਣ ਕਰਕੇ ਪ੍ਰੇਮਾ ਭਗਤੀ ਕਰਨ ਦਾ, ਉਦੋਂ ਸਰੀਰ ਧਾਰਨ ਕਰਕੇ ਆ ਜਾਂਦੇ ਹਨ। ਜਦੋਂ ਚਿੱਤ ਕਰਦਾ ਹੈ ਕਿ ਹੁਣ ਫੇਰ ਨਿਰਗੁਣ ਸਰੂਪ ਵਿੱਚ ਅਭੇਦ ਹੋ ਜਾਈਏ, ਉਦੋਂ ਪਰਮੇਸ਼ੁਰ ਵਾਹਿਗੁਰੂ ਦੇ ਪਿਆਰੇ ਭਗਤ ਮਹਾਤਮਾ ਆਪਣੇ ਸਰੀਰ ਨੂੰ ਅਲੋਪ ਕਰ ਲੈਂਦੇ ਹਨ ਜੀ।
ਕੇਵਲ ਰਾਮ ਨਾਮ ਮਨ ਵਸਿਆ।
ਮਹਾਰਾਜ, ਇਹ ਸ਼ਕਤੀ ਕਿੱਥੋਂ ਆਈ ਸਾਨੂੰ ਦੱਸੋ ਜੀ। ਮਹਾਰਾਜ ਕਹਿੰਦੇ ਕੇਵਲ ਤੇ ਕੇਵਲ ਉਹਨਾਂ ਦੇ ਹਿਰਦੇ ਵਿੱਚ ਰਾਮ ਨਾਮ, ਪਰਮੇਸ਼ੁਰ ਵਾਹਿਗੁਰੂ ਰਾਮ, ਰਮੰਤੀ ਰਾਮਾ, ਜੋ ਰਮਿਆ ਹੋਇਆ ਪਰਮੇਸ਼ੁਰ ਵਾਹਿਗੁਰੂ ਹੈ, ਉਹਦਾ ਨਾਮ ਉਹਨਾਂ ਦੇ ਹਿਰਦੇ ਵਿੱਚ ਵਸਿਆ ਹੋਇਆ ਹੈ ਜੀ।
ਨਾਮੇ ਹੀ ਮੁਕਤ ਪਾਈ।
ਉਹਨਾਂ ਨੇ ਇਸ ਨਾਮ ਨਾਲ ਜੁੜ ਕਰਕੇ ਮੁਕਤੀ ਪ੍ਰਾਪਤ ਕਰ ਲਈ ਹੈ, ਮੁਕਤ ਹੋ ਗਏ ਹਨ ਉਹ ਜੀ। ਜਿਵੇਂ ਭਗਤ ਜੀ ਕਹਿੰਦੇ ਨੇ, ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ, ਉਹ ਵਕਾਰਾਂ ਬੰਧਨਾਂ ਤੋਂ ਖਾਲਸ ਹੋ ਗਏ ਹਨ, ਮੁਕਤ ਹੋ ਗਏ ਹਨ ਜੀ।
ਰਿੱਧ ਸਿੱਧ ਸਭ ਭਗਤਾਂ ਚਰਨੀ ਲਾਗੀ।
ਜਿੰਨੀਆਂ ਰਿੱਧੀਆਂ ਕੀ ਹਨ ਜੀ, ਅੰਨ ਦੀ ਅਤੋਟਤਾ ਏ, ਸਿੱਧੀ ਬਚਨ ਸਿੱਧੀ ਹੋ ਜਾਣੀ, ਗੁਪਤ ਪ੍ਰਗਟ ਹੋਣ ਦੀਆਂ ਸ਼ਕਤੀਆਂ ਆ ਜਾਣੀਆਂ, ਇਹ ਸਾਰੀਆਂ ਭਾਈ ਰਿੱਧ ਸਿੱਧ ਸਭ ਭਗਤਾਂ ਚਰਨੀ ਲਾਗੀ, ਇਹ ਸਾਰੀਆਂ ਦੀਆਂ ਸਾਰੀਆਂ ਭਗਤਾਂ ਦੇ ਚਰਨੀ ਲੱਗੀਆਂ ਹਨ। ਕਿੰਨੀਆਂ ਜੀ? ਨੌ ਨਿਧੀਆਂ ਅਤੇ 18 ਸਿੱਧੀਆਂ ਦੀ ਗਿਣਤੀ ਆਉਂਦੀ ਹਨ। ਅਤੇ ਆਪਾਂ ਗੁਰਬਾਣੀ, ਜਿਹੜੇ ਸੋਦਰ ਸਾਹਿਬ ਜੀ ਦੀ ਬਾਣੀ ਦਾ ਹਰ ਰੋਜ਼ ਜਾਪ ਕਰਦੇ ਹਨ, ਉਹਨਾਂ ਨੇ ਪੜ੍ਹਿਆ ਹੈ ਕਿ ਭਾਈ ਪਰਮੇਸ਼ੁਰ ਵਾਹਿਗੁਰੂ ਨੇ ਸਾਰੀਆਂ ਦੀਆਂ ਸਾਰੀਆਂ, ਜਾਂ ਨਾਨਕ ਵਾਹਿਗੁਰੂ ਠਾਕੁਰ ਕਰ ਤਲ ਧਰਿਆ, ਪਰਮੇਸ਼ੁਰ ਵਾਹਿਗੁਰੂ ਨੇ ਆਪਣੇ ਪਿਆਰਿਆਂ ਦੇ ਕਰ ਹੱਥ ਦੀ ਤਲ ਤਲੀ ਉੱਤੇ ਸਾਰੀਆਂ ਹੀ ਨੌ ਨਿਧੀਆਂ ਅਤੇ 18 ਸਿੱਧੀਆਂ ਉਹਨਾਂ ਦੇ ਹੱਥ ਦੀ ਤਲੀ ਉੱਤੇ ਰੱਖੀਆਂ ਹੋਈਆਂ ਹਨ। ਇਹ ਪਰਮੇਸ਼ੁਰ ਵਾਹਿਗੁਰੂ ਦੀ ਬਖਸ਼ਿਸ਼ ਹੈ ਆਪਣੇ ਪਿਆਰਿਆਂ 'ਤੇ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਇਹ, ਜੋ ਹਰ ਹਿਰਦੇ ਸਦਾ ਵਸਾਏ। ਉਹ ਪਰਮੇਸ਼ੁਰ ਵਾਹਿਗੁਰੂ ਆਪ ਦਿਆਲਤਾ ਕਰਕੇ ਇਹ ਨੌ ਨਿਧੀਆਂ ਅਤੇ 18 ਸਿੱਧੀਆਂ ਜਿਹੜੀਆਂ ਹਨ, ਉਹਨਾਂ ਪਰਮੇਸ਼ੁਰ ਵਾਹਿਗੁਰੂ ਦੇ ਪਿਆਰਿਆਂ ਦੇ ਚਰਨਾਂ ਵਿੱਚ ਆਣ ਕਰਕੇ ਬੈਠ ਗਈਆਂ ਨੇ ਕਿ ਕਿਤੇ ਕਿਰਪਾ ਕਰੋ, ਸਾਡੇ ਪਾਸੋਂ ਵੀ ਸੇਵਾ ਲੈਣਾ ਕਰੋ ਜੀ।
ਗੁਰ ਕਾ ਸਹਿਜ ਸੁਭਾਈ।
ਕਹਿੰਦੇ ਗੁਰੂ ਸਾਹਿਬ ਜੀ ਦੇ ਕਿਰਪਾ ਸਦਕਾ ਸਹਿਜ ਸੁਭਾਏ ਸੁਤੇ ਸਿੱਧੀ ਇਹ ਬਖਸ਼ਿਸ਼ ਹੋਈ ਹੈ ਜੀ, ਜਾਂ ਉਹ ਗੁਰੂ ਸਾਹਿਬ ਜੀ ਦੀ ਕਿਰਪਾਲਤਾ ਸਦਕਾ ਸਹਿਜ ਅਵਸਥਾ ਨੂੰ ਪ੍ਰਾਪਤ ਹੋ ਗਏ ਹਨ।
ਮਨਮੁੱਖਾਂ ਨੂੰ ਪ੍ਰਤੀਤ ਨਾ ਆਵੀ।
ਸੋ ਮਹਾਰਾਜ ਅੱਗੇ ਬਖਸ਼ਿਸ਼ ਕਰਦੇ ਹਨ, ਮਹਾਰਾਜ ਮਨਮੁੱਖਾਂ ਨੂੰ ਪ੍ਰਤੀਤੀ ਕਿਉਂ ਨਹੀਂ? ਕਹਿੰਦੇ ਭਾਈ ਉਹਨਾਂ ਨੂੰ ਪ੍ਰਤੀਤੀ ਯਕੀਨ ਨਹੀਂ ਹੋ ਸਕਦਾ। ਕਿਉਂ ਜੀ?
ਅੰਤਰ ਲੋਭ ਸੁਭਾਓ।
ਉਹਨਾਂ ਦੇ ਅੰਦਰ ਲੋਭ ਦਾ ਸੁਭਾਅ ਬਣਿਆ ਹੋਇਆ, ਲੋਭ ਦਾ, ਤੇ ਜਿਹੜਾ ਲੋਭੀ ਪੁਰਖ ਹੈ ਉਹਨੂੰ ਯਕੀਨ ਨਹੀਂ ਆਉਂਦਾ ਕਿਸੇ 'ਤੇ। ਲੋਭੀ ਪੁਰਖ ਕਿਸੇ 'ਤੇ ਯਕੀਨ ਨਹੀਂ ਕਰ ਸਕਦਾ, ਕਿਉਂਕਿ ਉਹਦੇ ਹਿਰਦੇ ਅੰਦਰ ਲੋਭ ਦਾ ਯਤਨ ਹੈ। ਉਹ ਆਪਣੇ ਲੋਭ ਵਿੱਚ ਫਸਿਆ ਹੋਇਆ, ਚਲਾਕੀਆਂ 'ਤੇ ਬਹੁਤ ਕਰੇਗਾ, ਪਰ ਉਹਨੂੰ ਅੰਦਰੋਂ ਪ੍ਰਤੀਤੀ ਕਿਸੇ ਆਪਣੇ ਸੱਜਣ ਭਾਈ ਮਿੱਤਰ 'ਤੇ ਵੀ ਨਹੀਂ ਹੈ, ਫਿਰ ਭਾਈ ਪਰਮੇਸ਼ੁਰ ਵਾਹਿਗੁਰੂ ਦੀ ਸ਼ਕਤੀ 'ਤੇ ਉਹ ਯਕੀਨ ਕਿਵੇਂ ਕਰੇਗਾ? ਨਹੀਂ ਕਰ ਸਕਦਾ, ਕਿਉਂਕਿ ਉਹਦੇ ਅੰਦਰ ਲੋਭ ਦਾ ਸੁਭਾਅ ਸੁਭਾਅ ਹੈ ਜੀ।
ਗੁਰਮੁਖ ਹਿਰਦਾ ਸ਼ਬਦ ਨਾ ਭੇਦਿਓ।
ਉਹਨਾਂ ਭਾਈ ਗੁਰਮੁਖਾਂ ਦੀ ਤਰ੍ਹਾਂ ਆਪਣੇ ਹਿਰਦੇ ਨੂੰ ਸ਼ਬਦ ਦੁਆਰਾ ਭੇਦਿਓ ਬਿੰਨਿਆ ਨਹੀਂ ਹੈ। ਮਨਮੁਖਾਂ ਦਾ ਸੁਭਾਅ ਕੀ ਹੈ? ਉਹਨਾਂ ਨੇ ਗੁਰਮੁਖਾਂ ਦੀ ਸੰਗਤ ਕਰਕੇ ਆਪਣੇ ਹਿਰਦੇ ਨੂੰ ਸ਼ਬਦ ਦੁਆਰਾ ਭੇਦਿਓ ਬਿੰਨਿਆ ਨਹੀਂ ਹੈ। ਜਿਵੇਂ ਗੁਰਮੁਖਾਂ ਦਾ ਹਿਰਦਾ ਸੀ ਨਾ, ਉਸ ਤਰੀਕੇ ਦਾ ਹਿਰਦਾ ਉਹਨਾਂ ਦਾ ਹੋਇਆ ਨਹੀਂ। ਜੇ ਕਿਤੇ ਉਹਨਾਂ ਨੇ ਗੁਰਮੁਖਾਂ ਦੀ ਸੰਗਤ ਕੀਤੀ ਹੁੰਦੀ, ਪੂਰੇ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਤੇ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਮਿਲ ਗਿਆ ਪਰਾ ਕਰੇਜੈ ਸ਼ੇਕ। ਪਰ ਕਦੋਂ ਇਹ ਅਵਸਥਾ ਬਣੀ? ਜਦੋਂ ਗੁਰਮੁਖਾਂ ਦੀ ਸੰਗਤ ਵਿੱਚ ਜਾ ਕਰਕੇ ਇਹ ਹਿਰਦੇ ਨੂੰ ਪ੍ਰੇਮ ਰੂਪੀ ਅਨਿਆਲੇ ਤੀਰਾਂ ਨਾਲ ਵਿੰਨਣਾ ਕੀਤਾ ਇਹ ਹਿਰਦਾ, ਤਾਂ ਬਖਸ਼ਿਸ਼ ਹੁੰਦੀ ਹੈ। ਜਿਨ੍ਹਾਂ ਨਹੀਂ ਮਿੰਨਿਆ ਜੀ, ਉਹ ਹਨ ਮਨਮੁਖ, ਉਹਨਾਂ ਨੂੰ ਇਹ ਪਰਮੇਸ਼ੁਰ ਵਾਹਿਗੁਰੂ ਦੀ ਬਖਸ਼ਿਸ਼ ਪ੍ਰਾਪਤ ਨਹੀਂ ਹੋਈ ਜੀ।
ਹਰ ਨਾਮ ਨਾ ਲਾਗਾ ਭਾਉ,
ਉਹਨਾਂ ਦਾ ਹਰੀ ਪਰਮੇਸ਼ੁਰ ਵਾਹਿਗੁਰੂ ਦੇ ਪਾਵਨ ਨਾਮ ਨਾਲ ਭਾਉ ਪ੍ਰੇਮ ਨਹੀਂ ਲੱਗਾ ਅਜੇ।
ਕੂੜ ਕਪਟ ਪਾਜ ਲਹਿ ਜਾਸੀ।
ਗਰੀਬ ਨਵਾਜ ਮਹਾਰਾਜ ਬਖਸ਼ਿਸ਼ ਕਰਦੇ ਹਨ, ਜਿਹੜਾ ਉਹ ਕੂੜ ਤੇ ਕਪਟ ਝੂਠ ਤੇ ਵਲ ਛਲ ਦਾ ਪਾਜ ਬਣਾਈ ਫਿਰਦੇ ਨਾ ਆਪਣੇ ਚਫੇਰੇ, ਇੱਕ ਦਿਨ ਨੂੰ ਇਹ ਸਾਰਾ ਹੀ ਲੈ ਜਾਵੇਗਾ ਜਿਹੜਾ ਪਰਦਾ ਪਾਇਆ ਹੋਇਆ ਹੈ। ਹਨ ਕਪਟੀ ਹਨ ਝੂਠੇ, ਜੇ ਬਾਹਰੋਂ ਲਿਬਾਸ ਭਾਵੇਂ ਜਿਹੋ ਜਿਹਾ ਮਰਜ਼ੀ ਬਣਾਈ ਫਿਰਦੇ ਨੇ, ਇਹ ਭਾਈ ਇੱਕ ਦਿਨ ਲੱਥ ਜਾਵੇਗਾ, ਨਹੀਂ ਰਵੇਗਾ ਜੀ।
ਮਨਮੁਖ ਫਿੱਕਾ ਅਲਾਓ,
ਉਹਨਾਂ ਮਨਮੁਖਾਂ ਦਾ ਬੋਲਿਆ ਫਿੱਕਾ ਹੈ, ਕਿਸੇ ਅਰਥ ਨਹੀਂ ਹੈ ਜੀ।
ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ।
ਇੱਥੇ ਦੋਵਾਂ ਪੱਖਾਂ ਨੂੰ ਸਤਿਗੁਰੂ ਸਾਹਿਬ ਸਾਨੂੰ ਖੋਲ ਕਰਕੇ ਸਮਝਾ ਰਹੇ ਨੇ, ਗੁਰਮੁਖਾਂ ਦੀ ਅਵਸਥਾ ਵੀ ਦੱਸ ਰਹੇ ਹਨ। ਭਾਈ ਗੁਰਮੁਖਾਂ ਦੇ ਆਹ ਗੁਣ ਨੇ ਜਿਹੜੇ ਪਰਮੇਸ਼ੁਰ ਦਾ ਨਾਮ ਜਪਦੇ ਨੇ, ਜਿਨ੍ਹਾਂ ਪਰਮੇਸ਼ੁਰ ਦਾ ਨਾਮ ਜਪਿਆ ਉਹ ਪ੍ਰੇਮਾ ਭਗਤੀ ਨੂੰ ਪ੍ਰਾਪਤ ਹੋ ਕਰਕੇ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਪਾਤਰ ਬਣੇ ਹਨ। ਜਿਹੜੇ ਮਨਮੁਖ ਹਨ, ਜਿਨ੍ਹਾਂ ਨੂੰ ਪ੍ਰਤੀਤੀ ਨਹੀਂ, ਜਿਨ੍ਹਾਂ ਨੂੰ ਯਕੀਨ ਨਹੀਂ, ਜਿਨ੍ਹਾਂ ਨੂੰ ਯਕੀਨ ਹੈ ਉਹਨਾਂ ਪਿੰਗਲਿਆਂ ਨੂੰ ਵੀ ਅਕਾਲ ਪੁਰਖ ਵਾਹਿਗੁਰੂ ਦਿਆਲਤਾ ਕਰਕੇ ਪਰਬਤ 'ਤੇ ਚੜ੍ਹਾ ਦਿੰਦਾ ਹੈ। ਕੇਵਲ ਕਿਹਾ ਨਹੀਂ, ਸਤਿਗੁਰੂ ਸਾਹਿਬ ਕਹਿੰਦੇ ਪਿੰਗਲ ਪਰਬਤ ਪਾਰ ਪਰੇ, ਖਲ ਚਤਰਬ ਕੀਤਾ ਅੰਦਲੇ ਤ੍ਰੇ ਭਵਨ ਸੂਝਿਆ, ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ, ਸੁਣਿਓ ਮੇਰੇ ਮੀਤਾ ਮੈਲ ਖੋਈ ਪਾਪ ਕੋਟ ਅਗ ਹਰੇ ਨਿਰਮਲ ਭਏ ਚੀਤਾ। ਭਾਈ ਜਿਹੜੇ ਪਿੰਗਲੇ ਹਨ, ਜਿਹੜੇ ਹੱਥਾਂ ਅਤੇ ਪੈਰਾਂ ਤੋਂ ਤੁਰ ਨਹੀਂ ਸਕਦੇ, ਚੱਲ ਨਹੀਂ ਸਕਦੇ, ਕੁਝ ਕਰ ਨਹੀਂ ਸਕਦੇ, ਉਹ ਵੀ ਪਰਬਤਾਂ 'ਤੇ ਚੜ ਜਾਂਦੇ ਨੇ ਪਰਬਤਾਂ 'ਤੇ। ਫਿਰ ਅੱਗੇ ਅੰਦਲੇ ਤਰੇ ਭਵਨ ਸੂਝਿਆ, ਵਾਹਿਗੁਰੂ ਖਲ ਚਤਰਬ ਕੀਤਾ, ਖਲ ਮੂਰਖ ਪ੍ਰਾਣੀਆਂ ਨੂੰ ਚਤਰ ਕਰ ਦਿੰਦੇ ਨੇ ਪਰਮੇਸ਼ੁਰ ਵਾਹਿਗੁਰੂ ਦੇ ਪਿਆਰੇ ਗੁਰੂ ਸਾਹਿਬ ਜੀ ਦੀ ਸੰਗਤ। ਖਲ ਚਤਰਬ ਕੀਤਾ ਅੰਦਲੇ ਤਰੇ ਭਵਨ ਸੂਝਿਆ, ਜਿਹੜੇ ਅੱਖਾਂ ਕਰਕੇ ਸੂਰਮੇ ਸਨ ਉਹਨਾਂ ਨੂੰ ਤਿੰਨਾਂ ਹੀ ਭਵਣਾਂ ਦੀ ਸੋਝੀ ਆ ਗਈ। ਪਰ ਕਦੋਂ? ਗੁਰ ਭੇਟ ਪੁਨੀਤਾ, ਜਦੋਂ ਪੂਰੇ ਗੁਰੂ ਸਾਹਿਬ ਜੀ ਨੂੰ ਭੇਟ ਕਰਕੇ ਪੂਜ ਕਰਕੇ ਪੁਨੀਤ ਹੋ ਗਏ ਹਨ, ਜਿਹਨੂੰ ਆਪਾਂ ਪੜ੍ਹਦੇ ਹਾਂ ਪਵਿੱਤਰ 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 ਪੁਨੀਤ, ਉਹ ਪੁਨੀਤ ਹੋ ਗਏ ਕਦੋਂ? ਜਦੋਂ ਪੂਰੇ ਸਤਿਗੁਰੂ ਸਾਹਿਬ ਜੀ ਨੂੰ ਭੇਟਿਆ ਪੂਜਿਆ। ਪਰ ਇਹ ਕਦੋਂ? ਜਦੋਂ ਸਾਧੂਆਂ ਦੀ ਸੰਗਤ ਪ੍ਰਾਪਤ ਹੋਈ, ਜਦੋਂ ਮਹਾਤਮਾ ਦੀ ਸੰਗਤ ਵਿੱਚ ਗਏ, ਜਿਨ੍ਹਾਂ ਨੇ ਸੰਗਤ 'ਤੇ ਸ਼ੰਕੇ ਹੀ ਉਠਾਈ ਗਏ, ਉਹਨਾਂ 'ਤੇ ਇਹ ਬਖਸ਼ਿਸ਼ ਨਾਲੋਂ ਨਾਲ ਸਤਿਗੁਰੂ ਸਾਹਿਬ ਦੱਸੀ ਜਾਂਦੇ ਨਹੀਂ ਹੋ ਸਕਦੇ ਜੇ। ਇੱਥੇ ਹੁਣ ਅੱਗੇ ਬਖਸ਼ਿਸ਼ ਕਰਦੇ ਨੇ, ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ। ਇਹ ਅਕਾਲ ਪੁਰਖ ਵਾਹਿਗੁਰੂ, ਤੇਰੇ ਭਗਤਾਂ ਵਿੱਚ ਤੂੰ ਆਪ ਵਰਤ ਰਿਹਾ ਹੈ।
ਭਗਤੀ ਹੂ ਤੂੰ ਜਾਤਾ,
ਭਗਤਾਂ ਨੇ ਤੈਨੂੰ ਭਗਤੀ ਕਰਕੇ ਜਾਤਾ ਜਾਣਿਆ। ਮਹਾਰਾਜ ਕਿਵੇਂ ਵਰਤੇ ਜੀ ਤੁਸੀਂ, ਸਾਨੂੰ ਸਮਝ ਨਹੀਂ ਆਈ ਜੀ, ਦੱਸੋ। ਕਹਿੰਦੇ ਗੁਰੂ ਕੇ ਸਿੱਖੋ, ਉਹਨਾਂ ਭਗਤੀ ਕੀਤੀ, ਭਗਤੀ ਦੁਆਰਾ ਉਹਨਾਂ ਨੇ ਉਹ ਪਰਮੇਸ਼ੁਰ ਵਾਹਿਗੁਰੂ ਨੂੰ ਜਾਤਾ ਜਾਣਿਆ ਹੈ ਜੀ।
ਮਾਇਆ ਮੋਹ ਸਭ ਲੋਕ ਹੈ ਤੇਰੀ।
ਹੇ ਅਕਾਲ ਪੁਰਖ ਵਾਹਿਗੁਰੂ, ਇਹ ਜਿੰਨੇ ਵੀ ਮਾਇਆ ਦਾ ਮੋਹ ਸਾਰੇ ਲੋਕਾਂ ਨੂੰ ਤੇਰੀ ਆਗਿਆ ਸਦਕਾ ਵਿਆਪਕ ਹੋਇਆ ਹੈ ਜੀ।
ਤੂੰ ਇੱਕੋ ਪੁਰਖ ਵਿਧਾਤਾ,
ਤੂੰ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਪੁਰਖ ਵਿਧਾਤਾ, ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲਾ ਹੈ, ਸਾਰਿਆਂ ਨੂੰ ਵਧਾਤਾ ਪਾਲਣ ਵਾਲਾ ਹੈ ਜੀ।
ਹਉਮੈ ਮਾਰ ਮਨਸਾ ਮਨ ਹੈ ਸਮਾਣੀ,
ਜਿਹੜੇ ਪਰਮੇਸ਼ੁਰ ਦੇ ਪਿਆਰੇ ਹਨ ਉਹਨਾਂ ਨੇ ਹਉਮੈ ਜਿਹੜੀ ਸੀ ਉਹਨੂੰ ਮਾਰ ਮੇਟ ਕਰਕੇ ਜਿਹੜੀਆਂ ਮਨਸਾਂ ਹਨ ਆਸਾ ਉਹਨਾਂ ਨੂੰ ਮਨ ਦੇ ਵਿੱਚ ਹੀ ਸਮਾ ਲਿਆ ਹੈ, ਮਨ ਦੇ ਵਿੱਚ ਹੀ ਉਹ ਸਮਾ ਗਈਆਂ ਹਨ ਜੀ।
ਗੁਰ ਕੈ ਸ਼ਬਦ ਪਛਾਤਾ,
ਕਿਵੇਂ ਜੀ? ਗੁਰ ਕੈ ਸ਼ਬਦ ਹਉਮੈ ਮਾਰ ਮਨਸਾ ਮਣੇ ਸਮਾਣੀ, ਜਦੋਂ ਗੁਰੂ ਕੇ ਸ਼ਬਦ ਨਾਲ ਜੁੜੇ ਉਹਨਾਂ ਨੇ ਭਾਈ ਆਪਣੀ ਸਾਰੀਆਂ ਮਨਸਾ ਇਛਾਵਾਂ ਜਿਹੜੀਆਂ ਸਨ ਹਉਮੈ ਨੂੰ ਮੇਟ ਕਰਕੇ, ਕਿਉਂਕਿ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕਠਾਏ। ਹਉਮੈ ਹੰਕਾਰ ਤੇ ਨਾਮ ਦਾ ਇੱਕ ਥਾਂ ਤੇ ਵਾਸਾ ਨਹੀਂ ਸੀ, ਉਹ ਪਰਮੇਸ਼ੁਰ ਵਾਹਿਗੁਰੂ ਦੇ ਪਿਆਰਿਆਂ ਨੇ ਅੰਮ੍ਰਿਤ ਨਾਮ ਨਾਲ ਜੁੜ ਕਰਕੇ ਜਿਹੜੀ ਹਉਮੈ ਹੰਕਾਰ ਸੀ ਉਹਨੂੰ ਮੇਟ ਦਿੱਤਾ, ਆਪਣੀਆਂ ਇਛਾਵਾਂ ਨੂੰ ਅੰਦਰੇ ਹੀ ਨਾਸ ਕਰ ਦਿੱਤਾ, ਤਾਂ ਉਹਨਾਂ ਨੇ ਪਛਾਤਾ, ਜਾਣ ਲਿਆ ਅਕਾਲ ਪੁਰਖ ਵਾਹਿਗੁਰੂ ਦੇ ਦਰ ਦਾ ਰਸਤਾ। ਇਵੇਂ ਨਹੀਂ, ਕਦੋਂ? ਜਦੋਂ ਗੁਰ ਕੈ ਸ਼ਬਦ ਹਉਮੈ ਮਾਰ ਮਨਸਾ ਮਣੇ ਸਮਾਣੀ, ਜਦੋਂ ਗੁਰੂ ਕੇ ਸ਼ਬਦ ਦੁਆਰਾ ਆਪਣੀ ਹਉਮੈ ਹੰਕਾਰ ਨੂੰ ਮੇਟ ਕਰਕੇ ਆਸਾਂ ਦੀ ਨਿਵਿਰਤੀ ਕੀਤੀ, ਫਿਰ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਪਛਾਤਾ ਪਛਾਣਨ ਵਾਲੇ ਹੋ ਗਏ ਜੇ।
ਅਚਿੰਤ ਕੰਮ ਕਰਹਿ ਪ੍ਰਭ ਤਿਨਕੇ,
ਉਹਨਾਂ ਦੇ ਭਾਈ ਅਚਿੰਤ ਅਚਨ ਚੇਤੀ ਪਰਮੇਸ਼ੁਰ ਵਾਹਿਗੁਰੂ ਕੰਮ ਕਰੀ ਜਾਂਦਾ ਹੈ, ਉਹ ਪਰਮੇਸ਼ੁਰ ਵਾਹਿਗੁਰੂ ਦੇ ਪਿਆਰੇ ਭਗਤੀ ਜੂ ਕਰਦੇ ਹੋਏ।
ਜਿਨ ਹਰ ਕਾ ਨਾਮ ਪਿਆਰਾ,
ਮਹਾਰਾਜ ਸਾਡੀਆਂ ਤੁਸੀਂ ਵੱਡੀਆਂ ਵੱਡੀਆਂ ਬਾਤਾਂ, ਅਸੀਂ ਲੰਮੀਆਂ ਲੰਮੀਆਂ ਅਰਦਾਸਾਂ ਕਰਦੇ ਸੁਣਦੇ ਨਹੀਂ, ਤੇ ਉਹਨਾਂ ਦੇ ਤੁਸੀਂ ਕਹਿੰਦੇ ਜੀ ਵੀ ਅਚਿੰਤੀ ਅਚਨ ਚੇਤ ਹੀ ਸੁਤੇ ਹੀ ਉਹਨਾਂ ਦੇ ਸਾਰੇ ਕਾਰਜ ਕਰੀ ਜਾਂਦੇ ਹੋ, ਕਾਰਨ ਕੀ ਹੈ? ਗਰੀਬ ਨਿਵਾਜ ਕਹਿੰਦੇ ਗੁਰੂ ਕਹਿ ਸਿੱਖਾ ਹਰ ਕਾ ਨਾਮ ਪਿਆਰਾ, ਉਹਨਾਂ ਨੂੰ ਹਰੀ ਪਰਮੇਸ਼ੁਰ ਵਾਹਿਗੁਰੂ ਦਾ ਨਾਮ ਪਿਆਰਾ ਜੂ ਲੱਗਾ ਹੈ। ਇਵੇਂ ਨਹੀਂ ਕੀਤਾ, ਉਹ ਹਰੀ ਪਰਮੇਸ਼ੁਰ ਵਾਹਿਗੁਰੂ ਦੇ ਨਾਮ ਦੇ ਜਪਣ ਵਾਲੇ ਹਨ, ਉਹਦੇ ਜਪੇਤਾ ਹਨ, ਉਹ ਆਪਣਾ ਨਾਮ ਪਿਆਰਾ ਜਾਣ ਕਰਕੇ ਉਹ ਤੇ ਇਹ ਕਹਿੰਦੇ ਹਨ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਣ ਨਹੀਂ ਕੋਈ। ਉਹ ਤੇ ਕਹਿੰਦੇ ਗੁਰੂ ਕੇ ਸਿੱਖੋ ਸਭ ਗੁਰੂ, ਉਹ ਅਕਾਲ ਪੁਰਖ ਵਾਹਿਗੁਰੂ ਧਰਤੀ ਦਾ ਰਖਵਾਲਾ ਹੀ ਸਾਰੇ ਥਾਵਾਂ ਤੇ ਵੱਸ ਰਿਹਾ ਹੈ। ਉਹ ਐਸੇ ਪਰਮੇਸ਼ੁਰ ਵਾਹਿਗੁਰੂ ਦੇ ਪਿਆਰੇ ਜਿਨ੍ਹਾਂ ਦੀ ਨਾਮਣਾ ਪ੍ਰੀਤੀ ਉਹਨਾਂ ਤੇ ਬਖਸ਼ਿਸ਼ ਹੋਈ ਜੀ।
ਗੁਰਪ੍ਰਸਾਦ ਸਦਾ ਮਨ ਵਸਿਆ,
ਤੇ ਮਹਾਰਾਜ ਉਹਨਾਂ ਨਾਲ ਤੁਹਾਡੀ ਕਿੰਨੀ ਕੁ ਪ੍ਰੀਤੀ ਹੈ ਜਾਂ ਉਹ ਤੁਹਾਡੇ ਨਾਲ ਕਿੰਨੀ ਕੁ ਪ੍ਰੀਤੀ ਕਰਦੇ ਹਨ? ਕਹਿੰਦੇ ਗੁਰੂ ਕੀ ਪ੍ਰਸਾਦ ਕਿਰਪਾ ਦੁਆਰਾ ਉਹਨਾਂ ਦੇ ਪਰਮੇਸ਼ੁਰ ਸਦਾ ਹੀ ਮਨ ਵਿੱਚ ਵਸਿਆ ਹੋਇਆ ਹੈ ਜੀ, ਇੱਕ ਪਲ ਵੀ ਉਹਨਾਂ ਦਾ ਵਿਛੋੜਾ ਨਹੀਂ ਪੈਂਦਾ। ਉਹ ਤੇ ਕਹਿੰਦੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੇ ਹੈ ਪ੍ਰਿਆ ਤੁਧ ਭਗਵੰਤਾ। ਉਹ ਐਸੇ ਪਰਮੇਸ਼ੁਰ ਦੇ ਪਿਆਰੇ ਹਨ, ਇੱਕ ਘੜੀ ਦਾ ਵਿਛੋੜਾ ਵੀ, ਇੱਕ ਅੱਖ ਖੋਲਣ ਤੇ ਮੀਟਣ ਦੇ ਸਮੇਂ ਦਾ ਵਿਛੋੜਾ ਵੀ ਝੱਲ ਨਹੀਂ ਸਕਦੇ ਜੀ।
ਸਭ ਕਾਜ ਸਵਾਰਨ ਹਾਰਾ,
ਉਹ ਇਸ ਕਰਕੇ ਉਹ ਪਰਮੇਸ਼ੁਰ ਵਾਹਿਗੁਰੂ ਉਹਨਾਂ ਦੇ ਸਾਰੇ ਕਾਰਜਾਂ ਨੂੰ ਸਵਾਰਨ ਹਾਰਾ ਹੋਇਆ ਹੈ ਜੀ, ਅਥਵਾ ਉਹ ਪਰਮੇਸ਼ੁਰ ਦੇ ਪਿਆਰਿਆਂ ਨੇ ਜਾਣ ਲਿਆ ਹੈ ਕਿ ਅਕਾਲ ਪੁਰਖ ਵਾਹਿਗੁਰੂ ਸਾਰੇ ਕਾਰਜਾਂ ਨੂੰ ਸਵਾਰਨ ਵਾਲਾ ਹੈ ਜੀ।
ਉਹਨਾਂ ਕੀ ਰੀਸ ਕਰੇ ਸੋ ਵਿਗੁੱਚਾ,
ਹਾਂ ਜੇ ਕੋਈ ਉਹਨਾਂ ਦੀ ਰੀਸ ਕਰਨ ਲੱਗੇ, ਜੇ ਮਨ 'ਚ ਵਿਚਾਰ ਬਣਾ ਲਵੇ ਕਿ ਮੈਂ ਪਰਮੇਸ਼ੁਰ ਦੇ ਪਿਆਰਿਆਂ ਦੀ ਰੀਸ ਕਰਾਂ, ਜਿਵੇਂ ਆਪਾਂ ਵੀ ਯਤਨ ਕਰਦੇ ਹਾਂ, ਜਦੋਂ ਵੇਖਿਆ ਮਹਾਤਮਾ ਮਹਾਂਪੁਰਖਾਂ ਦਾ ਚਿੱਟਾ ਚੋਲਾ, ਉਹ ਪਰਮੇਸ਼ੁਰ ਵਾਹਿਗੁਰੂ ਦੇ ਪਿਆਰੇ ਬੜੇ ਸੁੰਦਰ ਵਸਤਰ ਪਹਿਨਦੇ ਨੇ, ਉਹ ਪ੍ਰੇਮਾ ਭਗਤੀ ਕਰਦੇ ਨੇ, ਕਿਸੇ ਨਾਲ ਬਹੁਤਾ ਬੋਲਦੇ ਨਹੀਂ, ਅਤੇ ਮੇਰੇ ਵਰਗੇ ਨੇ ਯਤਨ ਕੀਤਾ ਕਿ ਮੈਂ ਵੀ ਸਾਧ ਬਣ ਜਾਵਾਂ, ਸੰਤ ਬਣ ਜਾਵਾਂ, ਅਤੇ ਗਰੀਬ ਨਿਵਾਜ ਕਹਿੰਦੇ ਉਹਦੀ ਗੱਲ ਬਣੇਗੀ ਨਹੀਂ, ਦਾਲ ਗੱਲ ਹੀ ਨਹੀਂ ਗੁਰੂ ਕਿਆ ਸਿੱਖਾ, ਉਹ ਵਗੁੱਚੇ ਲੁੱਟੇ ਹੀ ਜਾਣਗੇ। ਉਲਟਾ ਜਿਵੇਂ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਦੇ ਪਾਸ ਇੱਕ ਮੋਨੀ ਚਲਾ ਗਿਆ, ਮੋਨੀ ਸਿੱਖਾਂ ਨੇ ਬੁਲਾਉਣਾ, ਖਾਲਸੇ ਨੇ ਬੁਲਾਉਣਾ, ਇਹਨੇ ਬੋਲਣਾ ਹੀ ਨਾ, ਅੱਗੋਂ ਇਸ਼ਾਰਿਆਂ ਨਾਲ ਹੀ ਗੱਲਾਂ ਕਰਨੀਆਂ ਇਸ਼ਾਰਿਆਂ ਨਾਲ, ਅਤੇ ਮਨ 'ਚ ਇਹ ਕਿ ਮੇਰੀ ਐਸੀ ਅਵਸਥਾ ਤੋਂ ਕਲਗੀਧਰ ਪ੍ਰੀਤਮ ਕਿਤੇ ਖੁਸ਼ ਹੋ ਕਰਕੇ ਮੈਨੂੰ ਸਨਮਾਨ ਦੇਣ। ਖਾਲਸੇ ਨੇ ਬੇਨਤੀ ਕੀਤੀ, ਮਹਾਰਾਜ ਕਲਗੀਧਰ ਪ੍ਰੀਤਮ ਜੀ ਇਹ ਮੋਨੀ 'ਤੇ ਬੜੀ ਬਖਸ਼ਿਸ਼ ਹੈ। ਸਤਿਗੁਰੂ ਸਾਹਿਬ ਕਹਿੰਦੇ ਸੰਗੋ ਐਵੇਂ ਭਰਮ 'ਚ ਨਾ ਭੁੱਲਿਆ ਜੇ, ਇਹ ਪਰਮੇਸ਼ੁਰ ਦੇ ਪਿਆਰਿਆਂ ਦੀ ਰੀਸ ਕਰ ਦਿਆ ਪਰ ਹੈ ਨਹੀਂ। ਕਹਿੰਦੇ ਤੁਹਾਨੂੰ ਮੋਨੀ ਦਾ ਮੋਣ ਵਿਖਾਲ ਦਈਏ, ਫਿਰ ਕਹਿਣ ਲੱਗੇ ਜੀ ਵਿਖਾਲੋ, ਕਰੋ ਕਿਰਪਾ, ਗਰੀਬ ਨਿਵਾਜ ਮਹਾਰਾਜ ਕਲਗੀਧਰ ਚੋਜੀ ਪ੍ਰੀਤਮ ਨੇ ਇੱਕ ਸਿੱਖ ਨੂੰ ਆਵਾਜ਼ ਦਿੱਤੀ, ਕਹਿਣ ਲੱਗੇ ਗੁਰੂ ਕਿਆ ਸਿੰਘਾ, ਆ ਮੋਨੀ ਜੀ ਨੂੰ ਨਾਲ ਲੈ ਜਾ ਅਤੇ ਘਰੇ ਜਾ ਕਰਕੇ ਇਹਨਾਂ ਦੀ ਬੜੀ ਪ੍ਰੇਮ ਭਾਵਨਾ ਨਾਲ ਸੇਵਾ ਕਰਨੀ। ਗੁਰੂ ਕੇ ਸਿੱਖ ਨੇ ਬਚਨ ਮੰਨਿਆ। ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਨੇ ਪਾਸੇ ਕਰਕੇ ਆਖਿਆ ਵੀ ਜੋ ਬਹਿਆ ਹੋਵੇ ਗਾਣਾ ਉਹ ਇਸ ਮੋਨੀ ਨੂੰ ਤੂੰ ਛਕਾਉਣਾ ਹੈ। ਘਰੇ ਗਏ, ਘਰ ਵੇਸਣ ਦੀ ਰੋਟੀ ਪਈ ਸੀ, ਇੱਕ ਬਈ ਮਿੱਸੀ ਉਹ ਲਿਆ ਕਰਕੇ ਅੱਗੇ ਰੱਖ ਦਿੱਤੀ, ਲੱਸੀ ਦੇ ਦਿੱਤੀ ਖੱਟੀ। ਜਦੋਂ ਇਹ ਮੋਨੀ ਨੇ ਵੇਖੀ ਉਹ ਰੋਟੀ ਕੁੱਤੇ ਨੂੰ ਪਾ ਦਿੱਤੀ ਅਤੇ ਲੱਸੀ ਧਰਤੀ 'ਤੇ ਰੋੜ ਕੇ ਅਤੇ ਸਿੱਖ ਦੇ ਘਰੋਂ ਐਂ ਅੱਖਾਂ ਲਾਲ ਕਰਕੇ ਅਤੇ ਵਾਪਸ ਮੁੜ ਆਇਆ। ਕਿਰਪਾਲੂ ਸਤਿਗੁਰੂ ਸਾਹਿਬ ਜੀ ਦੂਰੋਂ ਤੁਰਿਆ ਆਉਂਦਾ ਵੇਖ ਕਰਕੇ ਸੰਗਤ 'ਚ ਕਹਿਣ ਲੱਗੇ, ਹੁਣ ਤੁਹਾਨੂੰ ਅੱਜ ਮੋਨੀ ਦੇ ਬਚਨ ਸੁਣਾਵਾਂਗੇ। ਸਭ ਸੰਗਤ ਹੈਰਾਨ, ਗਰੀਬ ਨਿਵਾਜ ਇਹ ਤਾਂ ਬੋਲਦਾ ਹੀ ਨਹੀਂ। ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਹਜ਼ੂਰ ਬੈਠਾ ਹੈ। ਉਹਨੇ ਚਿਰ ਨੂੰ ਉਹ ਸਿੱਖ ਵੀ ਮਗਰੇ ਪਹੁੰਚ ਗਿਆ ਅਤੇ ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਉੱਚੀ ਉੱਚੀ ਸਾਰੀ ਆਵਾਜ਼ਾਂ ਦੇ ਕਰਕੇ ਉਹ ਗੁਰਸਿੱਖ ਨੂੰ ਪੁੱਛਿਆ, ਸਿੱਖਾ ਭਾਈ ਸਿੰਘਾ, ਮੋਨੀ ਜੀ ਦੀ ਸੇਵਾ ਪ੍ਰੇਮ ਨਾਲ ਕੀਤੀ ਨਾ ਜਿਵੇਂ ਅਸੀਂ ਕਹੀ ਸੀ? ਹੱਥ ਜੋੜੇ ਗੁਰੂ ਕੇ ਸਿੱਖ ਨੇ, ਕਿਰਪਾਲੂ ਜੀ ਜਿਵੇਂ ਆਪ ਜੀ ਨੇ ਕਿਹਾ ਸੀ ਉਸੇ ਤਰੀਕੇ ਨਾਲ ਪ੍ਰੇਮ ਭਾਵਨਾ ਨਾਲ ਸੇਵਾ ਕੀਤੀ ਹੈ। ਇਹ ਮੋਨੀ ਕੋ ਰਿਹਾ ਨਾ ਗਿਆ। ਇਹ ਕਹਿਣ ਲੱਗਾ, ਮਹਾਰਾਜ ਇਹ ਗੁਰੂ ਕਾ ਮਾਰਾ ਝੂਠ ਬੋਲਦਾ ਜੇ, ਮਿੱਸੀ ਰੋਟੀ ਦਿੱਤੀ ਉਹ ਵੀ ਬੜੇ ਦਿਨਾਂ ਦੀ ਬਈ ਅਤੇ ਨਾਲ ਖੱਟੀ ਲੱਸੀ ਦਾ ਗਲਾਸ ਦੇ ਕੇ ਕਹਿੰਦਾ ਸੇਵਾ ਕੀਤੀ, ਬਿਲਕੁਲ ਝੂਠ 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 ਕਹਿ ਕੇ ਬੋਲ ਉੱਠਿਆ। ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਕਲਗੀਧਰ ਚੋਜੀ ਪ੍ਰੀਤਮ ਖਿੜ ਖੜਾ ਕੇ ਹੱਸ ਪਏ। ਕਹਿਣ ਲੱਗੇ, ਸਿੱਖੋ ਵੇਖ ਲਿਆ ਜੇ ਮੋਨੀ ਦਾ ਮੋਣ ਇਵੇਂ ਭਾਈ, ਹੁਣ ਆਪਾਂ ਵੀ ਯਤਨ ਕਰਦੇ ਹਾਂ ਉਹ ਪਰਮੇਸ਼ੁਰ ਵਾਹਿਗੁਰੂ ਦੇ ਪਿਆਰਿਆਂ ਦੀ ਰੀਸ ਕਰਨ ਦੀ। ਗੁਰੂ ਕੇ ਸਿੱਖੋ, ਕੱਪੜੇ ਪਾਉਣ ਨਾਲ ਪਰਮੇਸ਼ੁਰ ਦੇ ਪਿਆਰਿਆਂ ਦੀ ਰੀਸ ਨਹੀਂ ਜੇ ਹੋਣੀ, ਉਹ ਤੇ ਇਵੇਂ ਸੁਭਾਅ ਬਣ ਜਾਵੇਗਾ ਕਿ ਹੰਸਾਂ ਦੇਖ ਤਰੰਦਿਆਂ ਬੱਗਾ ਪੇ ਆਇਆ ਚਾਓ, ਡੁੱਬ ਮੂਏ ਬੱਗ ਬੱਪੜੇ ਸਿਰ ਤਲ ਉੱਪਰ ਪਾਓ। ਹੰਸਾਂ ਨੂੰ ਵੇਖਿਆ ਤਾਰੀਆਂ ਲਾਉਂਦਿਆਂ ਮਾਨ ਸਰੋਵਰ 'ਚ, ਮੇਰੇ ਵਰਗੇ ਬੰਗਲੇ ਦਾ ਚਿੱਤ ਕੀਤਾ ਮੈਂ ਵੀ ਤਾਰੀ ਲਾਵਾਂ, ਰੰਗ ਇਹਨਾਂ ਦਾ ਵੀ ਚਿੱਟਾ, ਰੰਗ ਮੇਰਾ ਵੀ ਚਿੱਟਾ, ਮੇਰੇ ਕੋਲੋਂ ਤਾਰੀ ਕਿਉਂ ਨਾ ਲੱਗੇਗੀ? ਪਰ ਜਦੋਂ ਤਾਰੀ ਲਾਉਣ ਲੱਗਾ ਇਹ ਹੰਸਾਂ 'ਤੇ ਪਰਮੇਸ਼ੁਰ ਦੀ ਬਖਸ਼ਿਸ਼ ਸੀ ਉਹ ਤਰਦੇ ਸਨ, ਇਹਦੀ ਗੁਰੂ ਕੀ ਬਾਣੀ ਕਹਿੰਦੀ ਸਿਰ ਠਾਂ ਹੋ ਗਿਆ ਅਤੇ ਪੈਰ ਤਾਂ ਹੋ ਗਏ, ਡੁੱਬ ਕੇ ਮਰ ਗਿਆ। ਇਵੇਂ ਭਾਈ ਜਿਹਦੇ ਹਿਰਦੇ 'ਚ ਭਾਵਨਾ ਹੈ ਉਹ ਮਹਾਤਮਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਦੀਦਾਰ ਪਰਕਰਮਾਂ 'ਚ ਕਰਕੇ ਵੀ ਹੌਲੀ ਹੌਲੀ ਤੁਰਦਾ ਜੇ, ਪੁੱਛੇ ਕਿਉਂ? ਉਹ ਕਹਿੰਦੇ ਨੇ ਇੱਥੇ ਇੱਕ ਇੱਕ ਇੱਟ ਥੱਲੇ ਹਜ਼ਾਰਾਂ ਸਿੰਘਾਂ ਦੇ ਸਿਰ ਲੱਗੇ, ਕਿਤੇ ਉਹਨਾਂ ਨੂੰ ਦੁੱਖ ਨਾ ਪਹੁੰਚੇ, ਇੰਨੀ ਭਾਵਨਾ। ਅਤੇ ਜਿਹੜਾ ਮੇਰੇ ਵਰਗਾ ਨਿਸ਼ਰਧਕ ਹੈ ਚੋਲਾ ਉਹਦਾ ਵੀ ਚਿੱਟਾ। ਉਹ ਕਹਿੰਦਾ ਭਾਈ ਇੱਥੇ ਬਖਸ਼ਿਸ਼ ਹੀ ਕੋਈ ਨਹੀਂ, ਕਾਰਨ ਇਹ ਸਮਝ ਲਿਆ ਕਰੋ ਕਿ ਹੰਸ ਅਤੇ ਬਗਲੇ ਦਾ ਫਰਕ ਹੈ, ਹੰਸ ਅਤੇ ਬਗਲੇ ਦਾ। ਜਿਸ ਪ੍ਰਕਰਨ ਨੂੰ ਸਤਿਗੁਰੂ ਸਾਹਿਬ ਜੀ ਕਹਿ ਰਹੇ ਨੇ ਉਹਨਾਂ ਕੀ ਰੀਸ ਕਰੇ ਸੋ ਵਗੁੱਚੇ, ਜਿਹੜਾ ਉਹਨਾਂ ਦੀ ਰੀਸ ਕਰਦਾ ਹੈ ਨਾ ਉਹ ਵਗੁੱਚੇ ਲੁੱਟਿਆ ਹੀ ਜਾਂਦਾ ਹੈ ਓੜਕ ਨੂੰ। ਕਿਉਂ? ਆਪਣਾ ਦੇਹ ਚੁਰੂ ਪਰ ਪਾਣੀ ਤੇਹ ਨਿੰਦੇ ਜਿਹ ਗੰਗਾ ਆਨੀ,
ਜਿਨ ਹਰ ਪ੍ਰਭ ਹੈ ਰਖਵਾਰਾ।
ਮਹਾਰਾਜ ਕਿੰਨਾ ਦੀ ਰੀਸ ਕਰਨੇ ਨਾਲ ਲੁੱਟੇ ਜਾਵਾਂਗੇ? ਕਹਿੰਦੇ ਜਿਨ੍ਹਾਂ ਦਾ ਹਰੀ ਅਕਾਲ ਪੁਰਖ ਵਾਹਿਗੁਰੂ ਰਖਵਾਰਾ ਰਖਵਾਲਾ ਹੈ ਜੀ।
ਬਿਨ ਸਤਿਗੁਰ ਸੇਵੇ ਕਿਨੈ ਨਾ ਪਾਇਆ।
ਮਹਾਰਾਜ ਅਸੀਂ ਵੀ ਪ੍ਰਾਪਤ ਕਰ ਲਵਾਂਗੇ, ਕੋਈ ਦੱਸੋ। ਜਿਵੇਂ ਅੱਜ ਕੱਲ ਆਪਾਂ ਰੈਡੀਮੇਡ ਸਿੱਖ ਹਾਂ, ਕੋਈ ਸਾਡੇ ਲਈ ਵੀ ਦੁਕਾਨ ਬਣੀ ਹੈ ਜੀ ਜਿੱਥੋਂ ਰੈਡੀਮੇਡ ਸਿੱਖੀ ਮਿਲ ਜਾਵੇ? ਮਹਾਰਾਜ ਕਹਿੰਦੇ ਨਹੀਂ ਭਾਈ, ਬਿਨ ਸਤਿਗੁਰ ਸੇਵੇ ਕਿਨੇ ਨਾ ਪਾਇਆ। ਬਿਨਾਂ ਸੇਵਣ ਤੋਂ, ਪ੍ਰੇਮਾ ਭਗਤੀ ਕਰਨ ਤੋਂ ਐਵੇਂ ਨਹੀਂ, ਜਿਹੜੇ ਸੇਵਣਗੇ ਪ੍ਰੇਮਾ ਭਗਤੀ ਕਰਨਗੇ ਉਹਨਾਂ ਨੂੰ ਪ੍ਰਾਪਤ ਹੋਵੇਗਾ, ਜਿਹੜੇ ਨਾਮ ਤਰੀਕ ਸਿੱਖ ਬਣ ਕੇ ਤੁਰੇ ਫਿਰਦੇ ਨੇ ਨਹੀਂ ਪ੍ਰਾਪਤ ਹੋਵੇਗਾ ਜੇ।
ਮਨਮੁਖ ਭੌਂਕ ਮੋਏ ਬਿਲ ਲਾਈ,
ਕਹਿੰਦੇ ਮਨਮੁਖ ਐਵੇਂ ਭੌਂਕ ਭੌਂਕ ਕੇ ਭਾਵ ਭੱਜਦੇ ਭੱਜਦੇ, ਕਦੀ ਇੱਧਰ ਨੂੰ ਭੱਜ ਗਏ, ਕਦੀ ਉੱਧਰ ਨੂੰ ਭੱਜ ਗਏ, ਥੋੜ੍ਹੇ ਥੋੜ੍ਹੇ ਸੁੱਖ ਵਾਸਤੇ ਕਦੀ ਟੂਣੇ ਟਮਾਣੇ ਕਰ ਲਏ, ਕਦੀ ਧਾਗੇ ਬੰਨ ਲਏ, ਕਦੀ ਪਿੱਪਲਾਂ ਨੂੰ ਪਾਣੀ ਪਾਲੇ, ਇਵੇਂ ਭੌਂਦੇ ਹੀ ਵਰਲਾਪ ਕਰਦੇ ਓੜਕ ਮਰ ਗਏ ਹਨ ਜੀ।
ਆਵਹਿ ਜਾਵਹਿ ਠੌਰ ਨਾ ਪਾਵਹਿ,
ਆਉਂਦੇ ਤੇ ਜਾਂਦੇ ਰਹਿੰਦੇ ਨੇ, ਠੌਰ ਟਿਕਾਣਾ ਨਹੀਂ ਮਿਲਦਾ ਜੀ। ਕਦੀ ਵਾਸਤੇ ਵੀ ਉਹਨਾਂ ਦਾ ਟਿਕਾ ਨਹੀਂ ਬਣਿਆ ਜੀ।
ਦੁੱਖ ਮਹਿ ਦੁੱਖ ਸਮਾਈ,
ਦੁੱਖ ਦੇ ਵਿੱਚ ਹੀ ਰਹਿੰਦੇ ਹਨ ਤੇ ਓੜਕ ਦੁੱਖ 'ਚ ਹੀ ਸਮਾ ਜਾਂਦੇ। ਹੁਣ ਬਾਹਰੋਂ ਆਪਾਂ ਨੂੰ ਵੇਖਣ ਲਈ ਨਹੀਂ ਜੀ ਆਹ ਗੱਲ ਪੂਰੀ ਮਾਫਕ ਨਹੀਂ ਬੈਠੀ। ਅਸੀਂ ਵੇਖਿਆ ਏ ਫਲਾਣਾ ਸੋਹਣੇ ਅੰਮ੍ਰਿਤ ਛਕਿਆ ਵੀ ਨਹੀਂ ਪਰ ਬੜਾ ਸੁਖੀ। ਗਰੀਬ ਨਵਾਜ ਮਹਾਰਾਜ ਕਹਿੰਦੇ ਬਾਹਰਲੇ ਸੁੱਖ ਨਾ ਵੇਖ, ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਥੋੜੀ ਸੋ ਫਿਰਹਿ ਪਰਮੰਤਾ, ਦੋਹੂ ਬਵਸਥਾ ਤੇਜੋ ਮੁਕਤਾ ਸੋਈ ਸੁਹੇਲਾ ਭਾਲੀਏ। ਜਿਹਦੇ ਕੋਲ ਬਹੁਤੀ ਏ ਸੱਜਣਾ ਸੁਖੀ ਉਹ ਵੀ ਨਹੀਂ, ਜਿਹਦੇ ਕੋਲ ਥੋੜੀ ਹੈ ਸੁਖੀ ਉਹ ਵੀ ਨਹੀਂ। ਸੁਖੀ ਕੌਣ ਨੇ? ਪਰਮੇਸ਼ਰ ਦੇ ਪਿਆਰੇ ਜਿਨ੍ਹਾਂ ਨੇ ਆਸਰਾ ਨਾਮ ਬਣਾਇਆ ਹੈ, ਉਹਨਾਂ ਨੇ ਜਾਣ ਲਿਆ ਹੈ ਕਿ ਸਦਾ ਅੰਗ ਸੰਗੇ ਅਭੰਗ ਅੰਗ ਬਿਭੂਤੇ। ਉਹ ਜਾਣਦੇ ਹਨ ਉਹ ਅਵਿਨਾਸ਼ੀ ਸਦਾ ਸਦਾ ਨਾ ਆਵੇ ਨਾ ਜਾਏ। ਜਿਨ੍ਹਾਂ ਨੂੰ ਇਹ ਅਵਸਥਾ ਹੈ ਉਹ ਤੇ ਭਾਈ ਸੁਖੀ ਹਨ, ਦੂਸਰੇ ਸਾਰੇ ਦੁੱਖ ਵਿੱਚ ਹੀ ਲੀਨ ਹੋਏ ਹਨ ਜੇ।
ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ,
ਇਹਨਾਂ ਤੋਂ ਉਲਟ ਜਿਹੜੇ ਗੁਰਮੁਖ ਹਨ ਉਹ ਭਾਈ ਅੰਮ੍ਰਿਤ ਰੂਪੀ ਨਾਮ ਨੂੰ ਪੀਂਦੇ ਹਨ। ਅੰਮ੍ਰਿਤ ਜੋ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਪੀਵਹ ਪਾਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ। ਜੋ ਗਰੀਬ ਨੂੰ ਆਜ ਕਲਗੀਧਰ ਪ੍ਰੀਤਮ ਨੇ ਸਰਬੰਸਲ ਟਾ ਕੇ ਆਖਿਆ ਹੈ, ਰਹਿ ਨਹੀਂ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਉਹ ਭਾਈ ਐਸੇ ਅੰਮ੍ਰਿਤ ਨੂੰ ਪੀਂਦੇ ਨੇ, ਕਿਹੜਾ ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੂਆ ਤੀਆ। ਉਹਨਾਂ ਨੇ ਪ੍ਰਾਪਤ ਕੀਤਾ ਸੁਰ ਨਰ ਮੁਣਜਣ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ ਉਹਨਾਂ ਨੇ ਨਾਮ ਰੂਪੀ ਅੰਮ੍ਰਿਤ। ਪ੍ਰਤੱਖ ਅੰਮ੍ਰਿਤ ਪੰਜਾਂ ਪਿਆਰਿਆਂ ਪਾਸੋਂ ਜਾ ਕਰਕੇ ਛਕਿਆ, ਜਿਨ੍ਹਾਂ ਦੇ ਭਾਗ ਖੁੱਲਦੇ ਨੇ ਉਹ ਭਾਈ ਬੁੱਧਵਾਰ ਤੇ ਐਤਵਾਰ ਦੇ ਦਿਹਾੜੇ ਆਣ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਿੱਥੇ ਜਿੱਥੇ ਜਾਂ ਫਿਰ ਅੰਮ੍ਰਿਤ ਸੰਚਾਰ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਉੱਥੋਂ ਛਕ ਕਰਕੇ ਕਲਗੀਧਰ ਸਤਿਗੁਰੂ ਸਾਹਿਬ ਜੀ ਦੇ ਘਰ ਜੰਮ ਪੈਂਦੇ ਨੇ। ਫਿਰ ਖਾਲਸਾ ਪੰਜ ਪਿਆਰਿਆਂ ਦੇ ਸਰੂਪ ਵਿੱਚ ਸਿੰਘ ਕਹਿੰਦੇ ਨੇ, ਭਾਈ ਸਤਿਗੁਰ ਕੇ ਜਨਮੇ ਗਵਣ ਮਟਾਇਆ, ਅੱਜ ਤੋਂ ਤੁਸੀਂ ਗੁਰੂ ਵੱਲ ਜੰਮ ਪਏ ਜੇ, ਤੁਹਾਡਾ ਆਵਾਗਮਨ ਨਾਸ ਹੋ ਗਿਆ ਹੈ ਜੀ।
ਸਹਜੇ ਸਾਚ ਸਮਾਈ,
ਸਹਜੇ ਸੁਤੇ ਹੀ ਸੱਚ ਵਿੱਚ ਸਮਾ ਜਾਂਦੇ ਹਨ ਜੀ।
ਬਿਨ ਸਤਿਗੁਰ ਸੇਵੇ ਜਨਮ ਨਾ ਛੋਡਾ,
ਭਾਈ ਬਿਨਾਂ ਸਤਿਗੁਰੂ ਸਾਹਿਬ ਜੀ ਨੂੰ ਸੇਵਣ ਤੋਂ ਜਨਮ ਮਰਨ ਛੁੱਟਦਾ ਨਹੀਂ ਹੈ ਜੀ।
ਜੇ ਅਨੇਕ ਕਰਮ ਕਰੇ ਅਧਕਾਈ,
ਜੇ ਅਨੇਕਾਂ ਵੀ ਕਰਮ ਕਰਦਾ ਰਹੇ, ਜਿੰਨੇ ਮਰਜ਼ੀ ਹੋਰ ਸਾਧਨ ਕਰ ਲੈ, ਪਰਮੇਸ਼ੁਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਤੋਂ ਬਿਨਾਂ ਜਿੰਨਾ ਮਰਜ਼ੀ ਯੋਗਾ ਕਰੀ ਜਾ, ਜੇ ਪ੍ਰੇਮਾ ਭਗਤੀ ਨਹੀਂ ਨਾ ਤੇ ਜੰਮਣ ਮਰਨ ਛੁੱਟਣਾ ਨਹੀਂ ਤੇਰਾ, ਜਿੰਨੇ ਮਰਜ਼ੀ ਹੋਰ ਜਲ ਧਾਰੇ ਕਰ ਲੈ। ਇਸ ਤਰੀਕੇ ਦੇ ਨਾਲ
ਵੇਦ ਪੜ੍ਹੇ ਤੇ ਵਾਦ ਵਖਾਣਾ ਹੈ,
ਹੋਰ ਸਮਝਾਉਂਦੇ ਨੇ ਕਹਿੰਦੇ ਕੋਈ ਵੇਦ ਪੜ੍ਹ ਕੇ ਤੇ ਵਾਦ ਝਗੜੇ ਕਰੇ, ਉਹਨਾਂ ਦੀ ਵੇਦਾਂ ਨੂੰ ਪੜ੍ਹ ਕਰਕੇ ਤੇ ਭਾਈ ਜਾ ਕਰਕੇ ਹੋਰਾਂ ਨਾਲ ਚਰਚਾ ਕਰਨ ਵਾਲਾ ਹੋ ਜਾਵੇ ਕਿ ਮੈਂ ਚਰਚਾਲੂ ਹੋ ਕਰਕੇ ਆਇਆ, ਮੇਰੇ ਨਾਲ ਚਰਚਾ ਕਰੋ, ਮੈਨੂੰ ਬੜਾ ਗਿਆਨ ਹੈ ਜੀ।
ਬਿਨ ਹਰ ਪਤ ਗਵਾਈ,
ਜੇ ਕਹਿੰਦੇ ਨਾਮ ਨਹੀਂ ਜਪਿਆ ਤੇ ਉਹਦੀ ਪਤ ਇੱਜ਼ਤ ਗਵਾਚ ਹੀ ਜਾਵੇਗੀ ਐਸੇ ਵੇਦ ਪੜ੍ਹਨ ਵਾਲੇ ਦੀ ਵੀ ਜੀ।
ਸੱਚਾ ਸਤਿਗੁਰ ਸਾਚੀ ਜਿਸ ਬਾਣੀ,
ਕਹਿੰਦੇ ਸੱਚੇ ਹਨ ਸਤਿਗੁਰੂ ਸਾਹਿਬ ਜੀ, ਸੱਚੀ ਹੈ ਉਹਨਾਂ ਦੀ ਬਾਣੀ ਜੀ।
ਭਜ ਛੂਟਾ ਹੈ ਗੁਰ ਸਰਨਾਈ,
ਇਸ ਕਰਕੇ ਗੁਰੂ ਕਹਿ ਸਿੱਖਾ ਭੱਜ ਕਰਕੇ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਗ੍ਰਹਿਣ ਕਰ, ਫਿਰ ਛੁੱਟ ਜਾਵੇਗਾ ਵਿਕਾਰਾਂ ਤੋਂ। ਅਥਵਾ ਜਿੰਨਾ ਭੱਜ ਕਰਕੇ, ਜਿਨ੍ਹਾਂ ਨੇ ਸਾਰੇ ਹੀ ਸੰਸਾਰ ਦੇ ਜਿਹੜੇ ਵਿਕਾਰ ਸਨ ਉਹਨਾਂ ਨੂੰ ਲਾਹ ਕਰਕੇ ਗੁਰੂ ਕੀ ਸ਼ਰਨ ਪਕੜ ਕਰਕੇ ਕਿਹਾ, ਮਹਾਰਾਜ ਸਗਲ ਦੁਆਰ ਕੋ ਛੱਡ ਕੇ ਗਏ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਉਹ ਫਿਰ ਛੁੱਟ ਗਏ ਜੀ।
ਜਿਨ ਹਰ ਮਨ ਵਸਿਆ ਸੇ ਦਰ ਸਾਚੇ,
ਜਿਨ੍ਹਾਂ ਦੇ ਮਨ ਵਿੱਚ ਹਰੀ ਅਕਾਲ ਪੁਰਖ ਵਾਹਿਗੁਰੂ ਵਸ ਗਿਆ ਹੈ, ਉਹ ਭਾਈ ਉਹ ਪਰਮੇਸ਼ਰ ਵਾਹਿਗੁਰੂ ਦੇ ਦਰ ਤੇ ਸੱਚੇ ਹੋ ਜਾਂਦੇ ਹਨ, ਦਰ ਸੰਗਤ ਵਿੱਚ ਵੀ ਸੱਚੇ ਹਨ।
ਦਰ ਸਾਚਾ ਸਚਿਆਰਾ,
ਉਹ ਸੰਗਤ ਰੂਪੀ ਦਰ ਵਿੱਚ ਵੀ ਸੱਚੇ, ਉਹ ਲੋਕ ਇਸ ਲੋਕ ਵਿੱਚ ਵੀ ਸੱਚੇ ਤੇ ਦਰ ਸਾਚੇ ਸਚਿਆਰਾ, ਉਹ ਅਕਾਲ ਪੁਰਖ ਵਾਹਿਗੁਰੂ ਦੇ ਦਰ ਸੱਚ ਘਰ ਵਿੱਚ ਵੀ ਸਚਿਆਰ ਹੋ ਕਰਕੇ ਪਹੁੰਚ ਜਾਂਦੇ ਹਨ ਜੇ
ਉਹਨਾਂ ਦੀ ਸੋਭਾ ਜੁਗ ਜੁਗ ਹੋਈ
ਉਹਨਾਂ ਦੀ ਸੋਭਾ ਜਦੋਂ ਤੋਂ ਜੁਗ ਰਚੇ ਹਨ ਐਸੇ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੀ ਸੋਭਾ ਹੋ ਰਹੀ ਹੈ ਜੀ
ਕੋਈ ਨਾ ਮੇਟਣ ਹਾਰਾ
ਕੋਈ ਉਹਨਾਂ ਦੀ ਸੋਭਾ ਨੂੰ ਮੇਟ ਨਹੀਂ ਸਕਦਾ ਭਾਵੇਂ ਜਿੰਨੇ ਮਰਜ਼ੀ ਯਤਨ ਕਰ ਲਵੇ ਐਵੇਂ ਨਹੀਂ ਜੀ ਐਵੇਂ ਉਹਨਾਂ ਦੀ ਸੋਭਾ ਕੋਈ ਮੇਟ ਨਹੀਂ ਸਕਦਾ ਜੀ
ਨਾਨਕ ਤਿਨਕਾ ਸਦ ਬਲਹਾਰ
ਗਰੀਬ ਨਵਾਜ ਮਹਾਰਾਜ ਕਹਿੰਦੇ ਅਸੀਂ ਉਹਨਾਂ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਤੋਂ ਵਾਰਨੇ ਬਲਹਾਰਨੇ ਜਾਂਦੇ ਹਾਂ
ਜਿਨ ਹਰ ਰਾਖਿਆ ਉਰ ਧਾਰਾ
ਹਰੀ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਉਰ ਹਿਰਦੇ ਵਿੱਚ ਧਾਰਾ ਧਾਰਨ ਕਰਕੇ ਰੱਖਿਆ ਹੈ ਅਸੀਂ ਉਹਨਾਂ ਤੋਂ ਵਾਰਨੇ ਬਲਹਾਰਨੇ ਜਾਂਦੇ ਹਾਂ ਐਸੀ ਬਖਸ਼ਿਸ਼ ਸਤਿਗੁਰੂ ਸਾਹਿਬ ਜੀ ਨੇ ਸਾਡੇ ਤੇ ਕੀਤੀ ਹੈ ਗੁਰੂ ਕੈ ਸਿੱਖਾ ਗੁਰਮੁਖਤਾਈ ਨੂੰ ਧਾਰਨ ਕਰ ਨਾਮ ਬਾਣੀ ਦਾ ਪ੍ਰੇਮੀ ਹੋ ਕਿਰਪਾਲੂ ਸਤਿਗੁਰੂ ਸਾਹਿਬ ਤੇਰੇ ਤੇ ਕਿਰਪਾ ਕਰਨਗੇ ਸਤਿਗੁਰੂ ਸਾਹਿਬ ਜੀ ਦੀ ਪਾਵਣ ਪਵਿੱਤਰ ਗੁਰਬਾਣੀ ਦੀ ਕਥਾ ਕਰਦਿਆਂ ਪਾਵਣ ਅਸਥਾਨ ਦੀ ਹਾਜ਼ਰੀ ਭਰਦਿਆਂ ਹੋਈਆਂ ਗਲਤੀਆਂ ਭੁੱਲਾਂ ਦੀ ਖਮਾ ਧੰਨਵਾਦ ਹੈ ਪ੍ਰਬੰਧਕਾਂ ਦਾ ਸਿੰਘ ਸਾਹਿਬ ਜੀ ਦਾ ਜਿਨ੍ਹਾਂ ਆਪ ਸਿੱਖ ਸੰਗਤਾਂ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਬਖਸ਼ਿਆ ਹੈ ਜੀ ਕਿਰਪਾ ਕਰਨੀ ਰਹਿਮਤ ਕਰਨੀ ਜੀ
ਜਿਨ ਹਰ ਮਨ ਵਸਿਆ ਸੇ ਦਰ ਸੱਚ ਦਰ ਸੱਚ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ ਨਾਨਕ ਤਿਨਕੈ ਸਦ ਬਲਹਾਰ ਜਿਨ ਹਰ ਰਾਖਿਆ ਉਰ ਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।